ਗੁਰੂ ਸਤਸੰਗ ਜੀਓ, ਫਤਿਹ ਕਬੂਲ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਦ ਦਿਨ ਹੋਰ ਜੋ ਰਹਿੰਦੇ ਨੇ, ਇਹਨਾਂ ਵਿੱਚ ਮੈਂ ਚਾਹੁੰਦਾ ਗੁਰਮਤ ਦੀਆਂ, ਧਰਮ ਦੀਆਂ ਜਿਹੜੀਆਂ ਬੁਨਿਆਦੀ ਗੱਲਾਂ ਨੇ, ਉਹ ਆਪ ਜੀ ਦੇ ਸਾਹਮਣੇ ਰੱਖੀ। ਕਾਫੀ ਦਿਨ ਆਪਣੇ ਮਨ ਦੀ ਵਿਚਾਰ ਸਰਵਣ ਕੀਤੇ। ਅੱਜ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਦਾਸ ਵਿਚਾਰ ਆਰੰਭ ਕਰਨ ਲੱਗਾ ਹੈ। ਸੂਹੀ ਰਾਗ ਦੇ ਵਿੱਚ ਪਾਵਨ ਪਵਿੱਤਰ ਸ਼ਬਦ ਦੀਆਂ ਦੋ ਪੰਕਤੀਆਂ ਰਹਾਉ ਦੀਆਂ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਧਰਮ ਦੇ ਜਿਤਨੇ ਕਰਮ ਨੇ, ਜਿਤਨੇ ਵੀ ਕੰਮ ਨੇ ਧਾਰਮਿਕ, ਦਾਨ ਹੈ, ਪੂਜਾ ਹੈ, ਪਾਠ ਹੈ, ਸੇਵਾ ਹੈ, ਹੋਰ ਬਥੇਰੇ ਪਰ ਤਰ੍ਹਾਂ ਤਰ੍ਹਾਂ ਦੇ ਪਰਵਕਾਰ ਨੇ, ਅਗਰ ਨਾਮ ਦਾ ਜਪਣਾ ਨਹੀਂ ਤਾਂ ਸਾਹਿਬ ਕਹਿੰਦੇ ਸਭ ਨਿਸਫਲ ਨੇ, ਸਭ ਨਿਸਫਲ ਨੇ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਸਾਰੇ ਕੰਮ ਫਲਹੀਨ ਸਮਝ ਲੈ, ਨਿਸਫਲ ਸਮਝ ਲੈ ਅਗਰ ਜਪ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ। ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਨਾਦ ਪ੍ਰਗਟ ਹੋਇਆ, ਪਹਿਲੀ ਬਾਣੀ ਪ੍ਰਗਟ ਹੋਈ ਹੈ, ਉਹ ਜਪ ਹੈ, ਉਹਦਾ ਨਾਮ ਜਪ ਹੈ। ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ, ਜਪਜੀ ਸਾਹਿਬ ਦਾ ਮੰਗਲਾ ਚਰਨ ਹੈ। ਇਹਦਾ ਜਪਜੀ ਸਾਹਿਬ ਨਾਲ ਸੰਬੰਧ ਨਹੀਂ ਹੈ, ਮੰਗਲਾ ਚਰਨ ਹੈ। ਜਪ ਬਾਣੀ ਦਾ ਨਾਮ ਹੈ। ਜੈਸੇ ਬਾਰਾਂ ਮਾਂ ਸਿੱਧ ਗੋਸ਼ ਸੰਸਕ੍ਰਿਤੀ ਸਲੋਕ ਚੌਬੋਲੇ ਗਾਥਾ, ਇਹ ਬਾਣੀਆਂ ਦੇ ਨਾਮ ਨੇ, ਸੁਖਮਨੀ ਸਾਹਿਬ ਇਤਿਆਦਕ। ਇਸ ਤਰ੍ਹਾਂ ਪਹਿਲੀ ਬਾਣੀ ਦਾ ਨਾਮ ਜਪ ਹੈ। ਜਪ ਸ਼ੁਰੂ ਹੁੰਦਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਸਲੋਕ ਹੈ, ਇਹਨੂੰ ਸਲੋਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਦਰਜ ਕੀਤਾ ਹੈ। ਸਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਭਾਰਤ ਦਾ ਜੋ ਕਵਿਤਾ ਦਾ ਸੰਸਾਰ ਹੈ, ਸ਼ਾਇਰੀ ਦਾ, ਉਥੋਂ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ, ਫਿਰ ਬ੍ਰਿਜ ਭਾਸ਼ਾ ਹਿੰਦੀ, ਫਿਰ ਇਸ ਤਰ੍ਹਾਂ ਦੀਆਂ ਲੋਕਲ ਭਾਸ਼ਾਵਾਂ ਪੰਜਾਬੀ ਬੰਗਲਾ ਗੁਜਰਾਤੀ ਇਤਿਹਾਸਕ, ਇਹਦੇ ਜਿਹੜੀਆਂ ਕਵਿਤਾਵਾਂ ਆਉਂਦੀਆਂ ਨੇ ਉਹਨਾਂ ਦੇ ਬਕਾਇਦਾ ਨਾਮ ਨੇ, ਸਵਈਏ ਨੇ, ਕਵਿਤ ਨੇ, ਸਲੋਕ ਨੇ, ਦੋਹੇ ਨੇ, ਤਰ੍ਹਾਂ ਤਰ੍ਹਾਂ ਦੇ ਛੰਦ ਨੇ, ਹਜ਼ਾਰਾਂ ਤਰ੍ਹਾਂ ਦੇ। ਬੇਸ਼ਤਰ ਛੰਦ ਜਾਪ ਸਾਹਿਬ ਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਰਜ ਕੀਤੇ ਨੇ। ਚਾਚਰੀ ਛੰਦ, ਭੁਜੰਗ ਪਰਿਆਤ ਛੰਦ, ਏਕ ਅਛਰੀ ਛੰਦ, ਇਹ ਕਾਵਿ ਸ਼ੈਲੀ ਦੇ ਨਾਮ ਨੇ, ਸ਼ਾਇਰੀ ਦੇ ਨਾਮ ਨੇ। ਜਿਵੇਂ ਉਰਦੂ ਫਾਰਸੀ ਦੀ ਸ਼ਾਇਰੀ ਦੇ ਚ ਨਜ਼ਮ ਹੁੰਦੀ ਹੈ, ਗਜ਼ਲ ਹੁੰਦੀ ਹੈ, ਕਿੱਤਾ ਹੁੰਦਾ, ਰਵਾਈ ਹੁੰਦੀ ਹੈ। ਚਾਰ ਪੰਕਤੀਆਂ ਦੀ ਜੋ ਬਣੀ ਹੋਈ ਕਵਿਤਾ ਉਹਨੂੰ ਰਵਾਈ ਕਹਿੰਦੇ ਨੇ, ਕਿੱਤਾ ਹੈ ਔਰ ਨਜ਼ਮ ਹੈ, ਗਜ਼ਲ ਹੈ। ਜਿਵੇਂ ਭਾਈ ਨੰਦ ਲਾਲ ਦੀ ਬਾਣੀ ਨੂੰ ਕਹਿੰਦੇ ਨੇ ਗਜ਼ਲਾਂ ਭਾਈ ਨੰਦ ਲਾਲ, ਇਸ ਤਰ੍ਹਾਂ ਭਾਰਤੀ ਹਿੰਦੁਸਤਾਨ ਦੇ ਕਾਵਿ ਮੰਡਲ ਦੇ ਜਿਤਨੀਆਂ ਕਵਿਤਾਵਾਂ ਨੇ ਉਹਨਾਂ ਦੇ ਸੈਂਕੜੇ ਕਿਸਮਾਂ ਦੇ ਨਾਮ ਨੇ, ਇਹ ਛੰਦ ਨੇ ਔਰ ਛੰਦ ਵੀ ਹਜ਼ਾਰਾਂ ਕਿਸਮਾਂ ਦੇ। ਜੈਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦੱਖਣੇ ਦੇ ਛੰਦ ਆਉਂਦੇ ਨੇ, ਪੁਨੇ ਛੰਦ ਆਉਂਦੇ ਨੇ, ਇਤਿਹਾਸਕ ਸਲੋਕ ਨੇ, ਪੌੜੀਆਂ ਨੇ, ਪਦੇ ਨੇ, ਤੇ ਪਦੇ ਵੀ ਕਈ ਤਰ੍ਹਾਂ ਦੇ, ਦੁਪਦੇ, ਤਿਪਦੇ, ਚੌਪਦੇ, ਪੰਜ ਪਦੇ, ਅਸ਼ਟਪਦੀਆਂ। ਕਿਸੇ ਇੱਕ ਖਿਆਲ ਨੂੰ, ਕਿਸੇ ਇੱਕ ਮਰਕਜ਼ੀ ਖਿਆਲ ਨੂੰ ਕਈ ਪਦਿਆਂ ਦੇ ਵਿੱਚ ਬਿਆਨ ਕਰਨਾ, ਇੱਕ ਪਦੇ ਚ ਇੱਕ ਪਦਾ, ਦੋ ਪਦੇ ਚ ਦੋ ਪਦੇ, ਤਿੰਨਾਂ ਤਿਪਦਾ, ਚੌਪਦਾ, ਪੰਜ ਪਦਵਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸ਼ਟਪਦੀਆਂ ਤੋਂ ਲੈ ਕੇ ਨੌ ਪਦੇ ਤੱਕ ਵੀ ਹੈ। ਕਿਸੇ ਇੱਕੋ ਹੀ ਖਿਆਲ ਨੂੰ ਅੱਠ ਨੌ ਪਦਿਆਂ ਦੇ ਵਿੱਚ ਬਿਆਨ ਕਰਨਾ। ਫਿਰ ਕਵਿਤ ਨੇ, ਸਵਈਏ ਨੇ, ਜਿਵੇਂ ਭੱਟਾਂ ਦੀ ਬਾਣੀ ਨੂੰ ਅਸੀਂ ਸਵਈਏ ਕਹਿੰਦੇ ਹਾਂ, ਇਹ ਸਵਈਏ ਨੇ। ਇਹ ਕਵਿਤਾ ਦੇ ਬਕਾਇਦਾ ਨਾਮ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਰੀਬਨ ਕਰੀਬਨ ਗੀਤ ਦੇ ਚ ਹੈ, ਸੰਗੀਤ ਦੇ ਚ ਹੈ। ਇੱਕ ਚੌਥਾਈ ਬਾਣੀ ਭਾਵੇਂ ਸੰਗੀਤ ਦੇ ਚ ਨਹੀਂ ਹੈ। ਜੈਸੇ ਪਹਿਲੀ ਬਾਣੀ ਜਪ ਤੇ ਰਾਗ ਤੋਂ ਬਿਨਾਂ, ਫਿਰ ਭੱਟਾਂ ਦੇ ਸਵਈਏ, ਸੰਸਕ੍ਰਿਤੀ ਸਲੋਕ, ਗਾਥਾ, ਪੁਨੇ ਛੰਦ, ਚੌਬੋਲੇ, ਸਲੋਕ ਵਾਰਾਂ ਤੋਂ ਵਧੀਕ, ਇਹ ਸਾਰੀਆਂ ਬਾਣੀਆਂ ਰਾਗਾਂ ਤੋਂ ਬਿਨਾਂ ਨੇ। ਸਾਰੀ ਬਾਣੀ ਰਾਗ ਦੇ ਚ ਨਹੀਂ ਹੈ। ਇੱਕ ਚੌਥਾਈ ਬਾਣੀ ਰਾਗਾਂ ਤੋਂ ਬਿਨਾਂ ਹੈ। ਪ੍ਰਾਚੀਨ ਵਿਦਵਾਨ ਕਹਿੰਦੇ ਨੇ, ਜਿਹੜੀਆਂ ਜਿਹੜੀਆਂ ਬਾਣੀਆਂ ਮੇਰੇ ਪਾਤਸ਼ਾਹ ਨੇ ਰਾਗਾਂ ਤੋਂ ਬਿਨਾਂ ਰਹਿਣ ਦਿੱਤੀਆਂ ਨੇ, ਇਹ ਗਾਉਣ ਵਾਸਤੇ ਨਹੀਂ ਨੇ, ਵਿਚਾਰਨ ਵਾਸਤੇ ਨੇ, ਜਪਣ ਵਾਸਤੇ ਨੇ। ਇਸ ਵਾਸਤੇ ਪਹਿਲੀ ਬਾਣੀ ਦਾ ਤੇ ਨਾਮ ਹੀ ਜਪ ਰੱਖਿਆ। ਜਪਣਾ, ਗਾਇਨ ਕਰਨਾ, ਪੜ੍ਹਨਾ, ਇਹਦੇ ਚ ਭੇਦ ਕੀ ਹੈ ਮੈਂ ਤੁਹਾਡੇ ਸਾਹਮਣੇ ਰੱਖਣਾ। ਇੱਕ ਚੌਥਾਈ ਬਾਣੀ ਰਾਗਾਂ ਤੋਂ ਬਿਨਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਬਾਣੀ ਐਸੀ ਵੀ ਹੈ, ਨਾ ਗੀਤ ਦੇ ਚ ਹੈ ਨਾ ਸੰਗੀਤ ਦੇ ਚ ਹੈ, ਉਹ ਕੀ ਹੈ? ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ, ਇਹ ਸ਼ਾਇਰੀ ਦੇ ਚ ਨਹੀਂ ਹੈ ਔਰ ਇਹ ਸੰਗੀਤ ਦੇ ਚ ਵੀ ਨਹੀਂ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ, ਨਾ ਇਹ ਗੀਤ ਦੇ ਚ ਹੈ ਨਾ ਇਹ ਸੰਗੀਤ ਦੇ ਚ ਹੈ। ਇੱਕ ਇੱਕ ਅਕਸ਼ਰ ਦੇ ਚ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਹੈ। ਇਹਨੂੰ ਸਿੱਖ ਜਗਤ ਦੇ ਚ ਮੂਲ ਮੰਤਰ ਕਹਿੰਦੇ ਨੇ, ਬੁਨਿਆਦੀ ਮੰਤਰ, ਮੂਲ ਬੁਨਿਆਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਇਸ ਮੂਲ ਮੰਤਰ ਦੀ ਵਿਆਖਿਆ ਹੈ, ਇਸ ਮੂਲ ਮੰਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਦੇ ਵਿਚਾਰ ਵੀ ਕਿਸੇ ਵਕਤ ਕਰਿਸ, ਇਹ ਗੀਤ ਤੇ ਸੰਗੀਤ ਦੇ ਚ ਨਹੀਂ ਹੈ। ਅੱਗੋਂ ਜਿਹੜੀ ਬਾਣੀ ਉਚਾਰਨ ਹੁੰਦੀ ਉਸਦਾ ਨਾਂ ਹੈ ਜਪ, ਤੇ ਫਿਰ ਉਸ ਦੇ ਚ ਦੋ ਸਲੋਕ ਨੇ, ਇੱਕ ਪਹਿਲਾ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ, ਇੱਕ ਪੌਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਾਤ। ਪਹਿਲੀ ਪੌੜੀ ਆਰੰਭ ਹੁੰਦੀ ਹੈ ਸੋਚੇ ਸੋਚ ਨਾ ਹੋਵੇ। ਬਦਕਿਸਮਤੀ ਹੈ, ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਸਤਸੰਗ ਕਰਦਿਆਂ, ਬਾਣੀ ਦਾ ਬੋਧ ਬਿਲਕੁਲ ਨਹੀਂ। ਮੂਲ ਮੰਤਰ ਤੇ ਨਾਲ ਸਲੋਕ ਨੂੰ ਪੜ੍ਹ ਕੇ ਕਹਿੰਦੇ ਨੇ ਪਹਿਲੀ ਪੌੜੀ ਦਾ ਜਪ ਪੈ ਕਰਦੇ, ਉਹ ਪੌੜੀ ਤੇ ਹੈ ਹੀ ਨਹੀਂ। ਮੂਲ ਮੰਤਰ ਗੀਤ ਸੰਗੀਤ ਵਿੱਚ ਨਹੀਂ ਹੈ। ਤੇ ਆਦ ਸੱਚ ਜੁਗਾਦ ਸੱਚ, ਇਹ ਮੂਲ ਮੰਤਰ ਦਾ ਹਿੱਸਾ ਹੀ ਨਹੀਂ ਹੈ, ਇਹ ਤੇ ਸਲੋਕ ਹੈ। ਪਹਿਲੀ ਪੌੜੀ ਆਰੰਭ ਹੁੰਦੀ ਹੈ ਸੋਚੇ ਸੋਚ ਨਾ ਹੋਵੇ, ਸਮਾਪਤ ਹੁੰਦੀ ਹੈ ਕਿਉਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਪਹਿਲੀ ਪੌੜੀ ਸਮਾਪਤ ਹੋ ਗਈ। لیکن ساری زندگی کئی مول منتر دے نال سلوک نو پڑھ کے کئی جن دن پہلی پوڑی دا جپ پے کردے ہیں. وہ پوڑی نہیں ہے, پوڑی دے کوتا دے چ ہوندی ہے, مول منتر کوتا دے چ نہیں ہے, گیت سنگیت دے چ نہیں ہے. جپ بانی دا نام ہے, جیسے بارہ ماں سکھمنی صاحب سدھ گوشت اتیادک بانیاں دے نام نے, اس طرح جپ بانی دا نام ہے. جپ شروع ہوندا ہے آد سچ جگاد سچ. دھن گرو گرنتھ صاحب جی مہاراج دی پہلی بانی دا نام جپ, تے دھن گرو نانک دیو جی مہاراج دا اپدیش جپو تا ایکو ناما اور نرافل کاما. سارے دھارمک کم نسفل سمجھ لے اگر جپ نہیں ہے. اور نرافل کاما, کتھا کرنا, کیرتن کرنا, دان کرنا, پن کرنا, سیوا کرنا, پوجا کرنا, پاٹھ کرنا, پروپکار کرنا, یہ جپ تو بنا نسفل نے. جویں لاڑے تو بنا برات نہیں شوبھا پاندی, یا انہوں برات کہنا ہی نہیں چاہیے جہد لاڑا ہی نہیں ہے. گن جن جن لاڑے نال سوہے, گرو نانک دیو جی مہاراج انج فرمان کر دیں, جنج برات تے لاڑے نال سوائے مانو دی, لاڑا ہی نہیں ہے تے براتی براتی نہیں ہے. اگر جپ نہیں ہے تو سارے دھارمک کرم دھارمک کرم ہی نہیں ہے. انج دے جپو تا ایکو ناما اور نرافل کاما. دھن گرو نانک دیو جی مہاراج دی پہلی بانی دا نام جپ ہے. دھن گرو گوبند سنگھ جی مہاراج دی پہلی بانی دا نام جاپ ہے. ارتھ ایکو نے تھوڑا جہا اچارن دا بھید ہے, پہلے پادشاہ دسویں پادشاہ. گرو گرنتھ صاحب جی مہاراج دی پہلی بانی جپ, دسم گرنتھ دی پہلی بانی جاپ. ستکار وجوں اسی جپ جی صاحب کہندے ہیں, جاپ صاحب کہندے ہیں, سکھمنی صاحب کہہ دیندے ہیں, ورنہ لکھت وچ اس طرح ہے گوڑی سکھمنی ملہ پنجواں, صرف سکھمنی صاحب, صرف سکھمنی لکھے ہے, ستکار وجوں اسی سکھمنی صاحب کہندے ہیں. صرف بانی دا نام جپ ہے, ستکار وجوں اسی جپ جی صاحب کہندے. جپو تا ایکو ناما اور نرافل کاما. ایدے تک میں ہور بھی ادارن دے دیاں تے پھر میں اگے چلا. ایک کسان اپنی کھیتی دے زمین دے چھال واوے, پانی بھی دے, کھاد بھی پاوے, سہاگا بھی پھیرے, چاروں پاسے بڑی مضبوط واڑ بھی لا دے, رکھوالی کرن واسطے بھی بیٹھ جائے, پندرہ وی دن ہو جان کچھ انکرت نہ ہوئے, کچھ پیدا نہ ہوئے, تے او کسے سیانے نو بلا لیا وے, تو پتہ نہیں کی گل ہے, کچھ انکرت نہیں ہویا. تے اگلا پوچھے تو ڈنگ نال حل چلایا سی, کہندے دو دفعہ حل آیا ہے. زمین وچ پانی ہے سی, ہاں وتر ہے سی, میں پانی دیتا, کھاد پائیے ودیا کھاد پائیے. اچھا اے دس تو بیج کیڑا بویا ہے, کہندے میں بیج تے نہیں بویا, بیج تے نہیں بویا. اگر بیج نہیں بویا تو حل وایا کیڑے کم دا, بیج نہیں بویا تو پانی دتا کیڑے کم دا, بیج نہیں بویا تو کھاد پائی اجائی چلی گئی, بیج نہیں بویا تو واڑ کیڑی گلدی لائی ہے, بیج نہیں بویا تو سہاگا پھیریا رکھوالی کرنی فضول, جپ نہیں ہے تو سارے کرم ویرتھ. گرو نانک دی یہ پنکتی نام دی تے میرے کول کہن دی ضرورت نہیں سی, جپو تا ایکو ناما ਅਵਰ ਨਿਰਾਫਲ ਕਾਮਾ ਸੋਹੀ ਮੱਲਾ ਪਹਿਲਾ ਰਹਾਉ ਦੀ ਪੰਕਤੀ। ਇੱਕ ਨਾਮ ਜਪੇ ਤੋਂ ਬਿਨਾਂ ਤੀਰਥਾਂ ਦਾ ਰਟਨ, ਦਾਨ ਪੁੰਨ ਸੇਵਾ ਪੂਜਾ ਪਾਠ ਸਭ ਵਿਅਰਥ। ਜਪੋ ਤਾਂ ਏਕੋ ਨਾਮਾ, ਸਿੱਖ ਜਗਤ ਵਿਚ ਬਾਕੀ ਧਾਰਮਿਕ ਕਰਮਾਂ ਦੀ ਕਮੀ ਨਹੀਂ ਹੈ, ਕਮੀ ਹੈ ਤੋ ਜਪ ਦੀ ਹੈ। ਇਹ ਵੀ ਮੈਂ ਅਰਜ਼ ਕਰਦਾ, ਇਹੀ ਕਾਰਨ ਹੈ ਕੋਈ 100 ਸਾਲ ਤੋਂ ਕੌਮ ਦੇ ਅੰਦਰ ਬ੍ਰਹਮ ਗਿਆਨੀ ਪੈਦਾ ਹੋਣੇ ਬੰਦ ਹੋ ਗਏ। ਕਿਆ ਕੌਮ ਵਿਚ ਗਿਆਨੀ ਨਹੀਂ ਨੇ? ਗਿਆਨੀਆਂ ਦੀ ਭਰਮਾਰ ਹੈ। ਕਿਆ ਦਾਨੀ ਨਹੀਂ ਨੇ? ਬੜੇ ਬੜੇ ਦਾਨੀ ਮੌਜੂਦ ਨੇ, ਦੇਸ਼ ਵਿਚ ਵਿਦੇਸ਼ ਵਿਚ ਬੜੇ ਵੱਡੇ ਵੱਡੇ ਦਾਨੀ। ਇਹ ਦਰਬਾਰ ਸਾਹਿਬ ਦੇ ਉੱਤੇ ਨਵੇਂ ਸਿਰੋਂ ਸਾਰਾ ਸੋਨਾ ਲੱਗਿਆ, ਬੜੇ ਬੜੇ ਦਾਨੀ, ਦੇਖ ਕੇ ਦੁਨੀਆਂ ਦੰਗ ਰਹਿ ਜਾਂਦੀ ਹੈ। ਸਾਰਾ ਦਰਬਾਰ ਸਾਹਿਬ ਦੇ 50 ਸਾਲ ਤੋਂ ਬਾਅਦ ਫਿਰ ਨਵੇਂ ਸਿਰੋਂ ਸੋਨਾ ਲੱਗਿਆ। ਇਸ ਤੋਂ ਪਹਿਲੇ ਸੰਤ ਕਰਤਾਰ ਸਿੰਘ ਜੀ ਨੇ ਲਗਵਾਇਆ ਸੀ। ਤੋ ਬੜੇ ਬੜੇ ਦਾਨੀ ਮੌਜੂਦ ਨੇ। ਪੂਰੀ ਪਾਲਕੀ ਸੀਸਗੰਜ ਦੀ ਸੋਨੇ ਦੀ ਬਣ ਕੇ ਆ ਗਈ, ਪੂਰੀ ਦੀ ਪੂਰੀ ਪਾਲਕੀ। ਬੜੇ ਬੜੇ ਦਾਨੀ ਮੌਜੂਦ ਨੇ, ਬੜੇ ਬੜੇ ਗਿਆਨੀ ਮੌਜੂਦ ਨੇ, ਬੜੀ ਬੜੀ ਸੇਵਾ ਕਰਨ ਵਾਲੇ ਮੌਜੂਦ ਨੇ। ਉਹਨਾਂ ਦੀ ਅਣਥੱਕ ਸੇਵਾ ਦੇਖ ਕੇ ਹੈਰਾਨਗੀ ਆਉਂਦੀ। ਹਰ ਰੋਜ਼ ਰਾਤ ਨੂੰ 10 ਵਜੇ ਗੁਰਦੁਆਰਾ ਸੇਜਗੰਜ ਸਾਹਿਬ ਦੀ ਪੂਰੀ ਧੁਲਾਈ ਆਉਂਦੀ ਹੈ, ਪੂਰੀ। ਨੌਜਵਾਨਾਂ ਦਾ ਜਥਾ ਹੈ, 40-50 ਨੌਜਵਾਨ ਰੋਜ਼ ਆ ਜਾਂਦੇ। 10 ਵਜੇ ਤੋਂ ਲੈ ਕੇ 12 ਵਜੇ ਤੱਕ ਧੁਲਾਈ ਕਰਦੇ, ਰੋਜ਼ ਕਰਦੇ। ਜਦ ਕਿਸੇ ਹੋਰ ਕਲੋਨੀ ਚ ਕਰਾ ਕਰਕੇ ਦਾਸ ਸੀਸਗੰਜ ਸਾਹਿਬ ਪਹੁੰਚਦਾ, ਕਿਉਂਕਿ ਮੇਰੀ ਉੱਥੇ ਰਿਹਾਇਸ਼ ਆਉਂਦੀ ਹੈ। ਉਹਨਾਂ ਦੀ ਸੇਵਾ ਦੇਖ ਕੇ ਮੈਨੂੰ ਹੈਰਾਨਗੀ ਆਉਂਦੀ ਵੀ ਲੱਗੇ ਹੋਏ ਨੇ। ਖਾਸ ਕਰਕੇ ਸਰਦੀਆਂ ਦੇ ਦਿਨਾਂ ਜਦ ਸੀਤ ਲਹਿਰ ਆਉਂਦੀ ਹੈ ਤੇ ਠੰਡੇ ਪਾਣੀ ਨਾਲ ਸਾਰੀ ਧੁਲਾਈ ਕਰ ਰਹੇ ਹੁੰਦੇ ਹਨ। ਉਹਨਾਂ ਦੀ ਸੇਵਾ ਨੂੰ ਦੇਖ ਕੇ ਧਨ ਧਨ ਮੂੰਹੋਂ ਨਿਕਲਦਾ ਵੀ ਧਨ ਸੇਵਾ ਹੈ, ਅਥਾ ਸੇਵਾ ਹੈ। ਕੋਈ ਲੰਗਰ ਦੀ ਸੇਵਾ ਕਰ ਰਿਹਾ ਪਕਾਉਣ ਦੀ, ਕੋਈ ਵੰਡਣ ਦੀ। ਅੰਮ੍ਰਿਤ ਵੇਲੇ 5 ਵਜੇ ਇੱਕ ਜਥਾ ਐਸਾ ਹੈ ਜੋ ਸੀਸਗੰਜ ਸਾਹਿਬ ਦੇ ਚਾਹ ਦੀ ਸੇਵਾ ਕਰਦਾ, ਕਿਉਂਕਿ ਸਾਰੇ ਯਾਤਰੀ ਬਾਹਰ ਦੇ ਹਜ਼ਾਰਾਂ ਦੀ ਤਾਦਾਦ ਦੇ ਠਹਿਰੇ ਹੁੰਦੇ ਨੇ, ਸਾਰਿਆਂ ਨੂੰ ਚਾਹ ਪਿਲਾਉਂਦੇ ਨੇ 5 ਵਜੇ। ਇੱਕ ਐਸਾ ਜਥਾ ਹੈ ਜੋ 7 ਵਜੇ ਸਾਰਿਆਂ ਨੂੰ ਨਾਸ਼ਤਾ ਕਰਾਉਂਦਾ, ਉਹ ਅਲੱਗ ਜਥਾ ਹੈ। ਫਿਰ ਕੁਛ ਲੰਗਰ ਦੇ ਵਿੱਚ ਵੰਡਣ ਵਾਲੇ ਨੇ ਜੋ 11 ਵਜੇ ਆਉਂਦੇ ਨੇ, ਲੰਗਰ ਦੀ ਸੇਵਾ ਕਰਦੇ। ਸੇਵਾ ਦੀ ਤੇ ਕਮੀ ਨਹੀਂ, ਦੇਸ਼ ਵਿਦੇਸ਼ ਸਾਰੀ ਦੁਨੀਆਂ ਚ ਗੁਰਦੁਆਰੇ ਨੇ, ਖਾਸ ਕਰਕੇ ਯੂਰਪ ਚ ਲੈ ਲਓ, ਅਮਰੀਕਾ, ਕੈਨੇਡਾ, 24 ਘੰਟੇ ਲੰਗਰ ਹੈ। ਕਿਸੇ ਵਕਤ ਕੋਈ ਚਲਾ ਜਾਏ ਲੰਗਰ ਤੇ ਮਿਲਦਾ, ਸੇਵਾ ਦੀ ਕਮੀ ਨਹੀਂ ਹੈ, ਦਾਨ ਦੀ ਕਮੀ ਨਹੀਂ ਹੈ, ਗਿਆਨੀਆਂ ਦੀ ਕਮੀ ਨਹੀਂ ਹੈ, ਕੀਰਤਨੀਆਂ ਦੀ ਕਮੀ ਨਹੀਂ ਹੈ, ਕੀਰਤਨ ਦੀ ਕਮੀ ਨਹੀਂ ਹੈ, ਤੀਰਥਾਂ ਤੇ ਇਸ਼ਨਾਨ ਦੀ ਕਮੀ ਨਹੀਂ ਹੈ, ਪੂਜਾ ਪਾਠ ਦੀ ਕਮੀ ਨਹੀਂ ਹੈ। ਕਮੀ ਕੀ ਹੈ? ਜਪ ਦੀ, ਜਪ ਨਹੀਂ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਅਗਰ ਜਪ ਨਹੀਂ ਹੈ ਤਾਂ ਮਹਾਰਾਜ ਔਰ ਰਾਜਯੋਗੀ ਭਰਤਰੀ ਨੇ ਐਸਾ ਕਹਿ ਦਿੱਤਾ ਕਿ ਲਾੜੇ ਤੋਂ ਬਿਨਾਂ ਬਰਾਤ ਹੈ, ਇਹਨਾਂ ਨੂੰ ਬਰਾਤ ਕਹਿਣ ਦੀ ਲੋੜ ਹੀ ਨਹੀਂ ਹੈ। ਗੁਣ ਏਕ ਤਵ ਬ੍ਰਿੰਦ ਬਰਾਤ ਜਨਾਵਰ ਏਕ ਬੈਰਾਗ ਬਿਨਾਂ ਸਭ ਭੀਕ ਹੈ। ਰਾਜਯੋਗੀ ਭਰਤਰੀ ਇੱਕ ਬੈਰਾਗੀ ਹਿਰਦੇ ਨਾਲ ਕੀਤੇ ਹੋਏ ਜਪ ਤੋਂ ਬਿਨਾਂ ਇਹ ਸਾਰੇ ਧਾਰਮਿਕ ਕਰਮ ਇੰਜ ਨੇ ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੈ। ਕਿਵੇਂ ਨੇ ਰੱਖਦੀ? ਹਲ ਵਾਇਆ ਆ ਵਿਅਰਥ ਚਲਾ ਜਾਂਦਾ ਜੇ ਬੀਜ ਨਹੀਂ ਬੋਇਆ, ਪਾਣੀ ਦਿੱਤਾ ਵਿਅਰਥ ਚਲਾ ਜਾਂਦਾ ਜੇ ਬੀਜ ਨਹੀਂ ਬੋਇਆ, ਖਾਦ ਪਾਈ ਹੋਈ ਵਿਅਰਥ ਚਲੀ ਜਾਂਦੀ ਹੈ ਜੇ ਬੀਜ ਨਹੀਂ ਬੋਇਆ, ਵਾੜ ਲਾਈ ਕਿਹੜੇ ਕੰਮ ਦੀ, ਸੁਆਗਾ ਫੇਰਾ ਕਿਹੜੇ ਕੰਮ ਦਾ। ਇੱਕ ਕੰਮ ਨਾਲ ਸਾਰੇ ਕੰਮ ਫਲੀਭੂਤ ਹੁੰਦੇ ਨੇ। جیسے ایک لاڑے نال سارے براتیاں دی شوبھا بن جاندی ہے، ایک جپ دے نال دان دی شوبھا بن جاندی ہے، گیان دی شوبھا بن جاندی ہے، سیوا دی شوبھا بن جاندی ہے۔ اگر ایک جپ نہیں تو دھیان نال سن لینا، گیان دے چوں ہنکار پیدا ہوئے گا، دان دے چوں بھی ہنکار پیدا ہوئے گا، نرنکار نہیں، سیوا دے چوں بھی ہنکار پیدا ہوئے گا، پوجا پاٹ دے چوں بھی ہنکار پیدا ہوئے گا۔ دو ہی یاترا نے، نرنکار دی یاترا، ہنکار دی یاترا، دو ہی طرح دی منکھ دی زندگی، کوئی ہنکار لئی جی رہے ہے، کوئی نرنکار لئی۔ ہنکار لئی جیونا کی ہے، نو کھنڈ پرتھمی مینو جانے میں کون، نو کھنڈاں وچ جانی ہے، نال چلے سب کو۔ اہنکار ساری دنیا دے پرگٹ ہونا چاہندا ہے، میں ہاں میں ہاں ساری دنیا جانے، یہ نہیں کسی ایک شہر دے بندے جانن، ایک برادری دے، ایک قوم دے، نواں کھنڈاں وچ جانی ہے۔ ہنکار دی یہ منگ ہوندی ہے۔ سکندر نے ایویں نہیں آکھیا سی ساری دنیا میں جتنی ہے، تاکہ ساری دنیا مینو جانے میں کون۔ ایک اے یاترا ہے ہنکار دی، نواں کھنڈ پرتھوی دے میں جانیا جاواں۔ ایک دوسری یاترا ہے نرنکار دی، میں مٹ جاواں، نرنکار پرگٹ ہوئے۔ بھائی صاحب بھائی ویر سنگھ کہندے میرے چھپے رہن دی چاہ، میں تے چھپ جانا چاہنا، مٹ جانا چاہنا، مکو کوئی نہ جانس، کہیت داس تمہارا، اے پربھو مینو کوئی نہیں جاندا، اور میری ایسی کوئی بک نہیں مینو کوئی جانے، ایک کوئی بک ہے میں تینو جان لوا، مینو کوئی جانے اے میری بک نہیں ہے، اے میری چاہت نہیں ہے، مکو کوئی نہ جانس۔ بڑی قیمتی پنکتی ہے دھن گرو گرن صاحب جی مہاراج۔ پھر دوسریاں پنکتیاں، کوئی نہ جانے کوئی نہ مانے سے پرگٹ ہر دوارے، سنسار دیتے مٹ گئے، کسی نے جانیا بھی نہیں کون سی، کسی نو نام دا بھی نہیں پتا، دام دا بھی نہیں پتا، سے پرگٹ ہر دوارے، پربھو دے در تے پرگٹ نے، پرماتما دے در تے پرگٹ نے، پرماتما جاندا ہے۔ آپ دی گیتلی عرض کراں، یہ دو طرح دی یاترا ہے، سارا سنسار مینو جانے، یہ ہنکار دی یاترا ہے۔ چلو سارا سنسار نہیں جان سکدا، ساری قوم مینو جانے، چلو اتنی سمرتھا بھی نہیں جٹا سکیا، سارا شہر مینو جانے میں کون، ساری برادری مینو جانے میں کون۔ یہ ہنکار دی منگ ہے، ہنکار دی بک ہے۔ انج مول بک اے ہے، نواں کھنڈاں وچ جانی ہے، نو کھنڈ پرتھمی دے وچ میں جانیا جاواں، اور اس لئی منک دی ساری بھج دوڑ اڈمبر، اے بھی میں عرض کر دیاں، نو کھنڈ پرتھمی مینوں جانے، یہ ہنکار دی یاترا ہے، مینو کوئی بھی نہ جانے، میں پربھو نو جان لوا، یہ دھرم دی یاترا ہے، یہ نرنکار دی یاترا ہے۔ بھائی ویر سنگھ کہندے نے میرے چھپے رہن دی چاہ، میں تے مٹ جانا چاہنا، میں چھپ جانا چاہنا، کوئی نہ جانے مینو۔ جتنے چر تک اندر اے لالسا ہے، سارا جگت مینو جانے، ساری قوم مینو جانے، ساری برادری نو پتا ہوئے میں کون ہاں، میں کی ہاں، یہ ہنکار دی یاترا ہے۔ یہ پاٹھ بھی کر رہا ہے ہنکار دی یاترا ہے، دان پن بھی کر رہا ہے ہنکار دی یاترا ہے، یہ جو کچھ بھی کر رہا ہے سب ہنکار دی یاترا ہے۔ ایک نرنکار دی یاترا ہے، یہ اپنے آپ نو مٹان دی یاترا ہے۔ ایک ہنکار دی یاترا ہے، اپنے آپ نو پرگٹ کرن دی یاترا ہے، پرماتما نو پچھے سٹن دی یاترا۔ ਇੱਕ ਆਪਣੇ ਆਪ ਨੂੰ ਮਿਟਾਉਂਦਾ ਹੈ, ਪ੍ਰਭੂ ਨੂੰ ਪ੍ਰਗਟ ਕਰਦਾ, ਇੱਕ ਪਰਮਾਤਮਾ ਨੂੰ ਪਿੱਛੇ ਰੱਖਦਾ, ਆਪਣੇ ਨੂੰ ਪ੍ਰਗਟ ਕਰਦਾ। ਸਾਰੇ ਸੰਸਾਰ ਨੂੰ ਇਨ੍ਹਾਂ ਦੋ ਹਿੱਸਿਆਂ ਚ ਹੀ ਵੰਡਿਆ ਜਾ ਸਕਦਾ, ਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ। ਨਿਰੰਕਾਰ ਦੀ ਯਾਤਰਾ ਤੇ ਕੋਈ ਕੋਈ ਚੱਲਦਾ, ਸਾਰੀ ਦੁਨੀਆਂ ਹੰਕਾਰ ਦੀ ਯਾਤਰਾ ਤੇ ਚੱਲਦੀ। ਹਉ ਮੈਂ ਰੋਗ ਮਾਨੁੱਖੋ ਦੀਨਾ, ਹਉ ਮੈਂ ਹਾਂ ਮੈਂ ਹਾਂ, ਹੰਕਾਰ ਦੀ ਯਾਤਰਾ। ਔਰ ਇਹਦੇ ਸਾਰੇ ਕਰਤਬ, ਇਹਦੀ ਸਾਰੀ ਕਿਰਿਆ, ਇਹਦੀ ਸਾਰੀ ਭੱਜ ਦੌੜ, ਜਗਤ ਮੈਨੂੰ ਜਾਣੇ ਮੈਂ ਕੌਣ ਆ। ਇੱਥੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਰਾਜਨੀਤੀਆਂ ਦਾ ਜਨਮ ਹੋਇਆ ਹੈ। ਬਿਰਾਦਰੀ ਦੀ ਰਾਜਨੀਤੀ, ਘਰ ਦੀ ਰਾਜਨੀਤੀ, ਦੇਸ਼ ਦੀ ਰਾਜਨੀਤੀ, ਕੌਮ ਦੀ ਰਾਜਨੀਤੀ, ਸਭ ਮੈਨੂੰ ਜਾਣਨ ਮੈਂ ਕੌਣ ਆ। ਔਰ ਮੈਂ ਸਾਰਿਆਂ ਚ ਪ੍ਰਗਟ ਹੋਵਾਂ, ਨਵਾਂ ਖੰਡਾਂ ਵਿਚ ਜਾਣੀ ਹੈ, ਨਾਲ ਚਲੇ ਸਭ ਕੋਏ। ਬੀਜ ਮਿੱਟੇ ਨਾ ਤੇ ਬ੍ਰਿਕਸ਼ ਨਹੀਂ ਆਉਂਦਾ, ਮਨੁੱਖ ਮਿੱਟੇ ਨਾ ਤੇ ਮਨੁੱਖ ਪ੍ਰਭੂ ਨਹੀਂ ਆਉਂਦਾ। ਇੱਕ ਨਿਰੰਕਾਰ ਦੀ ਯਾਤਰਾ, ਉਹਦੇ ਚ ਆਪਣੇ ਆਪ ਨੂੰ ਮਿਟਾਉਣਾ ਪੈਂਦਾ। ਇੱਕ ਹੰਕਾਰ ਦੀ ਯਾਤਰਾ, ਆਪਣੇ ਆਪ ਨੂੰ ਪ੍ਰਗਟ ਕਰਨਾ ਪੈਂਦਾ, ਮੈਂ ਵੀ ਹਾਂ, ਮੇਰੀ ਵੀ ਕੋਈ ਗੱਲ ਹੈ। ਔਰ ਸਾਰਾ ਜਗਤ, ਬੇਸ਼ਤਰ ਜਗਤ, ਬਹੁ ਗਿਣਤੀ ਹੰਕਾਰ ਦੀ ਯਾਤਰਾ ਵਿਚ, ਨਿਰੰਕਾਰ ਦੀ ਯਾਤਰਾ ਵਿਚ ਨਹੀਂ। ਧਰਮ ਦਾ ਮੂਲ ਗੁਣ ਹੈ ਜਪ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਨਿਤ ਨੇਮ ਦੀਆਂ ਇਹ ਜਿਹੜੀਆਂ ਪੰਜ ਬਾਣੀਆਂ ਨੇ, ਇਹ ਜਪ ਦੀਆਂ ਅਵਸਥਾਵਾਂ ਨੇ। ਜਪ, ਜਾਪ, ਸਵਈਏ, ਚੌਪਈ, ਆਨੰਦ। ਮਨੁੱਖ ਦੇ ਪ੍ਰਾਣਾਂ ਵਿਚ ਪਿਆਸ ਹੈ ਆਨੰਦ ਦੀ। ਆਨੰਦ ਸੁੱਖ ਨੂੰ ਨਹੀਂ ਕਹਿੰਦੇ, ਕਿਉਂ? ਹਰ ਸੁੱਖ ਦੇ ਨਾਲ ਦੁੱਖ ਹੈ, ਕੋਈ ਐਸਾ ਸੁੱਖ ਨਹੀਂ ਜੋ ਦੁੱਖ ਨੂੰ ਜਨਮ ਨਾ ਦੇਵੇ। ਪੁੱਤਰ ਨਹੀਂ ਹੈ, ਔਲਾਦ ਨਹੀਂ ਹੈ, ਦੁਖੀ ਹੈ। ਹੁਣ ਇਸ ਨੂੰ ਕਿਤਨਾ ਹੀ ਸਮਝਾਓ, ਉਹ ਆਖੇ ਮੈਂ ਬਹੁਤ ਦੁਖੀ ਹਾਂ, ਮੇਰੀ ਔਲਾਦ ਨਹੀਂ ਹੈ, ਪੁੱਤਰ ਨਹੀਂ ਹੈ। ਔਰ ਉਹਨੂੰ ਕਿਹਾ ਜਾ ਸਕਦਾ, ਔਲਾਦ ਵਾਲੇ ਵੀ ਰੋਂਦੇ ਪਏ ਨੇ, ਪੁੱਤਰਾਂ ਦੇ ਹੁੰਦੇ ਹੋਏ ਵੀ ਕਈ ਦੁਖੀ ਨੇ। ਫਿਰ ਔਲਾਦ ਤੇ ਮਿਲ ਗਈ ਹੈ, ਵਕਤੀ ਸੁੱਖ ਫਿਰ ਦੁੱਖ ਦੇ ਚ ਬਦਲ ਗਿਆ। ਸੰਸਾਰ ਵਿਚ ਐਸਾ ਕੋਈ ਸੁੱਖ ਨਹੀਂ ਜੋ ਦੁੱਖ ਦੇ ਚ ਬਦਲਦਾ ਨਹੀਂ ਹੈ, ਹਰ ਸੁੱਖ ਦੁੱਖ ਦੇ ਚ ਬਦਲਦਾ। ਪਰਮਾਤਮਾ ਆਨੰਦ ਹੈ, ਆਨੰਦ ਹੈ, ਸੁੱਖ ਨਹੀਂ ਹੈ, ਸੁੱਖ ਤੇ ਦੁੱਖ ਦੇ ਚ ਬਦਲ ਜਾਂਦਾ ਹੈ। ਪਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ ਹੈ, ਪਦਾਰਥਾਂ ਦਾ ਮਿਲਣਾ ਸੁੱਖ ਦਾ ਮਿਲਣਾ ਹੈ, ਪਰਿਵਾਰ ਦਾ ਮਿਲਣਾ ਸੁੱਖ ਦਾ ਮਿਲਣਾ ਹੈ, ਔਰ ਮਿਲਿਆ ਹੋਇਆ ਸੁੱਖ ਦੁੱਖ ਦੇ ਚ ਬਦਲ ਜਾਂਦਾ ਹੈ। ਕਿਉਂਕਿ ਜੋ ਮਿਲਿਆ ਵਿਛੜਦਾ ਹੈ। ਸੰਸਾਰ ਵਿਚ ਐਸਾ ਕੋਈ ਵੀ ਨਹੀਂ ਜੋ ਮਿਲ ਕੇ ਵਿਛੜੇ ਨਾ, ਤੇ ਦੁੱਖ ਵਿਛੋੜਾ ਹੈ। ਦੁੱਖ ਵਿਛੋੜਾ ਇੱਕ ਦੁੱਖ ਮੈਂ ਜਨਮ ਮਿਲਿਆ, ਇਹ ਜੀਵਨ ਮਿਲਿਆ, ਇਹ ਵੀ ਵਿਛੜੇਗਾ, ਇਹ ਵੀ ਜਾਵੇਗਾ। ਜਗਤ ਵਿਚ ਐਸਾ ਕੁਛ ਵੀ ਨਹੀਂ ਜਿਹੜਾ ਮਿਲਣਾ ਵਿਛੜਨ ਵਿਚ ਨਾ ਬਦਲੇ। ਪਰਿਵਾਰ ਮਿਲਿਆ ਹੋਵੇਗਾ ਵਿਛੋੜਾ, ਪਦਾਰਥ ਮਿਲੇ ਨੇ ਵਿਛੜਨਗੇ, ਅਸੀਂ ਵਿਛੜਾਂਗੇ ਜਾਂ ਉਹ ਵਿਛੜਨਗੇ, ਕੁਛ ਨਾ ਕੁਛ ਤੇ ਹੋਵੇਗਾ। ਮਿਲ ਕੇ ਜੋ ਵਿਛੜਦਾ ਹੈ, ਇਸੇ ਨੂੰ ਸੰਸਾਰ ਕਹਿੰਦੇ ਨੇ। ਜੋ ਮਿਲ ਕੇ ਕਦੀ ਵਿਛੜਦਾ ਨਹੀਂ, ਉਸੇ ਨੂੰ ਨਿਰੰਕਾਰ ਕਹਿੰਦੇ ਨੇ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਜੋ ਮਿਲ ਕੇ ਨਹੀਂ ਵਿਛੜਦਾ, ਉਹ ਜੋ ਬਣਦਾ ਹੈ ਉਹ ਆਨੰਦ ਹੈ, ਆਨੰਦ ਹੈ। ਸੰਸਾਰ ਵਿਚ ਮਿਲਣਾ ਸੁੱਖ ਹੈ, ਵਿਛੜਨਾ ਦੁੱਖ ਹੈ। ਤੇ ਕੁਛ ਐਸਾ ਜਗਤ ਵਿਚ ਹੈ ਹੀ ਨਹੀਂ ਕਿ ਮਿਲਣਾ ਵਿਛੜਨ ਵਿਚ ਨਾ ਬਦਲੇ। ਜਵਾਨੀ ਮਿਲੀ ਹੈ, ਬੁਢੇਪੇ ਚ ਬਦਲੇਗੀ, ਜਾਏਗੀ। ਜਨਮ ਹੋਇਆ, ਮਰਨ ਦੇ ਚ ਬਦਲੇਗਾ। ਜਦ ਜਨਮ ਮਰਨ ਦੇ ਚ ਬਦਲ ਜਾਂਦਾ ਹੈ, ਤਾਂ ਬਾਕੀ ਕੀ ਹੈ ਜੋ ਸਦੀਵੀ ਰਹੇਗਾ? ਕੁਛ ਵੀ ਐਸਾ ਮਿਲਾਪ ਨਹੀਂ ਜੋ ਵਿਛੋੜੇ ਚ ਨਾ ਬਦਲੇ। ਮਿਲਣਾ ਵਿਛੜਨਾ, ਮਿਲਣਾ ਸੁੱਖ ਹੋਵੇਗਾ, ਵਿਛੜਨਾ ਦੁੱਖ ਹੋਵੇਗਾ। ਕੁਝ ਮਨ ਭਾਉਂਦੇ ਪਦਾਰਥ ਮਿਲ ਗਏ ਨੇ ਸੁੱਖ, ਵਿਛੜਨਗੇ ਦੁੱਖ। ਮਨ ਭਾਉਂਦੇ ਸੰਯੋਗ ਬਣ ਗਏ ਨੇ ਸੁੱਖ, ਟੁੱਟਣਗੇ ਦੁੱਖ। ਇਹ ਸੁੱਖ ਦੁੱਖ ਜੀਵਨ ਭਰ ਚੱਲਦੇ ਨੇ। ਸੰਸਾਰ ਦਾ ਨਾਂ ਕੀ ਹੈ? ਸੁੱਖ ਦੁੱਖ ਦੋਵੇਂ ਇਕੱਠੇ, ਇਕੱਲਾ ਨਹੀਂ ਹੈ। ਇਕੱਲਾ ਦਿਨ ਨਹੀਂ, ਆਪਣੇ ਨਾਲ ਰਾਤ ਵੀ ਰੱਖਦਾ ਹੈ। ਇਕੱਲੀ ਜਵਾਨੀ ਨਹੀਂ, ਆਪਣੇ ਨਾਲ ਬੁਢੇਪਾ ਵੀ ਰੱਖਦੀ ਹੈ। ਇਕੱਲਾ ਜਨਮ ਨਹੀਂ ਹੈ, ਆਪਣੇ ਨਾਲ ਮਰਨ ਵੀ ਰੱਖਦਾ ਹੈ। ਸਿਰਫ ਹਾਸੇ ਨਹੀਂ ਨੇ, ਰੋਣੇ ਵੀ ਹੈਗੇ ਨੇ। ਸਿਰਫ ਖੁਸ਼ੀਆਂ ਨਹੀਂ ਨੇ, ਗਮ ਵੀ ਹੈਗੇ ਨੇ। ਸੰਸਾਰ ਦੋ ਰੰਗੀ ਹੈ, ਇੱਕ ਰੰਗੀ ਨਹੀਂ ਹੈ। ਨਿਰੰਕਾਰ ਇੱਕ ਰੰਗੀ ਹੈ, ਜੋ ਮਿਲ ਕੇ ਨਹੀਂ ਵਿਛੜਦਾ। ਅਗਰ ਮਿਲ ਜਾਏ ਤਾਂ ਨਹੀਂ ਵਿਛੜਦਾ। ਮਿਲਿਆ ਹੋਏ ਨਾ ਵਿਛੜੇ, ਜੋ ਮਿਲਦਾ ਸੁੱਖ ਹੈ, ਵਿਛੜ ਜਾਂਦਾ ਦੁੱਖ ਹੈ। ਜੋ ਮਿਲਿਆ ਸੋ ਮਿਲਿਆ, ਕਦੀ ਵਿਛੜੇਗਾ ਨਹੀਂ। ਇਹ ਆਨੰਦ ਹੈ। ਆਨੰਦ ਉਦੋਂ ਮਿਲਦਾ ਜਦ ਪ੍ਰਭੂ ਮਿਲਦਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਦਾਰਥਾਂ ਦੇ ਮਿਲਦਿਆਂ ਸੁੱਖ ਮਿਲਦਾ, ਗੁਰੂ ਦੇ ਮਿਲਦਿਆਂ ਆਨੰਦ ਮਿਲਦਾ। ਆਨੰਦ ਆਨੰਦ ਸਭ ਕੋ ਕਹੇ, ਕਹਿਣ ਮਾਤਰ ਅਸੀਂ ਕਹਿ ਦਿੰਦੇ ਹਾਂ ਬੜਾ ਆਨੰਦ ਆਇਆ, ਬੜਾ ਆਨੰਦ ਆਇਆ। ਕੋਈ ਰਸ ਆ ਗਿਆ ਹੋਵੇਗਾ, ਸੁੱਖ ਮਿਲ ਗਿਆ ਹੋਵੇਗਾ। ਹਰ ਰਸ ਬੇਰਸੀ ਦੇ ਚ ਬਦਲ ਜਾਂਦਾ, ਹਰ ਸੁੱਖ ਦੁੱਖ ਦੇ ਚ ਬਦਲ ਜਾਂਦਾ। ਆਨੰਦ ਨਹੀਂ ਆਇਆ, ਆਨੰਦ ਅਗਰ ਆ ਗਿਆ ਤਾਂ ਜਾਂਦਾ ਹੀ ਨਹੀਂ, ਜਾਂਦਾ ਹੀ ਨਹੀਂ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਪਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ। ਪ੍ਰਾਣਾਂ ਦੇ ਚ ਪਿਆਸ ਆਨੰਦ ਦੀ ਹੈ। ਨਿਤਨੇਮ ਦੀ ਅਖੀਰਲੀ ਬਾਣੀ ਆਨੰਦ ਹੈ। ਹੋਰ ਕੁਛ ਪੜ੍ਹੀਏ ਭਾਵੇਂ ਨਾ ਪੜ੍ਹੀਏ, ਹਰ ਜਗ੍ਹਾ ਭਾਵੇਂ ਖੁਸ਼ੀ ਦੇ ਸਮਾਗਮ ਨੇ, ਭਾਵੇਂ ਕਿਸੇ ਮ੍ਰਿਤਕ ਦਾ ਭੋਗ ਹੋਵੇ, ਆਨੰਦ ਸਾਹਿਬ ਤੇ ਪੜ੍ਹਨਾ ਹੀ ਪੈਂਦਾ। ਕਈ ਦਫ਼ਾ ਅਨਮਤ ਦੇ ਲੋਕੀ ਹੈਰਾਨ ਆਉਂਦੇ ਨੇ, ਜਦੋਂ ਕਿਸੇ ਮਰਗ ਵਿਚ ਪਹੁੰਚਦੇ ਨੇ, ਭੋਗ ਤੇ ਪਹੁੰਚਦੇ ਨੇ, ਵੀ ਰਾਗੀ ਸਿੰਘ ਕੀ ਪੈ ਪੜਦੇ ਨੇ, ਆਨੰਦ ਭਇਆ ਮੇਰੀ ਮਾਂ। ਅਸੀਂ ਆਇਆ ਪ੍ਰਚਾਵਣੀ ਵਿਚ, ਅਸੀਂ ਆਇਆ ਭੋਗ ਵਿਚ, ਅਸੀਂ ਆਇਆ ਦਸਵਾਂ ਯਾਰਵਾਂ ਜੋ ਕੀਤਾ ਉਹਦੇ ਸ਼ਾਮਲ ਹੋਣ ਵਾਸਤੇ ਆਇਆ। ਕੀਰਤਨੀ ਗਾਇਨ ਪਏ ਕਰਦੇ ਨੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਚਾਹੇ ਕੈਸਾ ਸਮਾਗਮ ਹੈ, ਰੋਜ਼ਮਰਾ ਦਾ ਦੀਵਾਨ ਹੈ, ਖੁਸ਼ੀ ਦੇ ਸਮਾਗਮ ਨੇ, ਮਰਗ ਦੇ ਸਮਾਗਮ ਨੇ, ਆਨੰਦ ਤੇ ਪੜ੍ਹਨਾ ਹੀ ਪੈਂਦਾ ਤਾਂ ਕਿ ਯਾਦ ਰਵੇ ਐ ਮਨੁੱਖ ਤੇਰੀ ਮੰਜ਼ਿਲ ਆਨੰਦ ਹੈ। ਬੋਲੀ ਨਾ, ਆਨੰਦ ਮਿਲੇ ਬਿਨਾਂ ਦੁੱਖ ਸੁੱਖ ਚੱਲਦਾ ਰਹੇਗਾ, ਮਿਲਣਾ ਵਿਛੜਨਾ ਚੱਲਦਾ ਰਹੇਗਾ, ਚੱਲਦਾ ਰਹੇਗਾ। ਚੇਤੇ ਰੱਖ ਤੇਰੀ ਮੰਜ਼ਿਲ ਆਨੰਦ ਹੈ। ਆਨੰਦ ਉਦੋਂ ਮਿਲਦਾ ਜਦ ਪ੍ਰਭੂ ਮਿਲਦਾ, ਪਰਮਾਤਮਾ ਮਿਲਦਾ। ਤੇ ਆਨੰਦ ਐਸਾ ਸ਼ਬਦ ਹੈ ਭਾਰਤੀ ਭਾਸ਼ਾ ਦਾ, ਜਿਹਦੇ ਮੁਕਾਬਲੇ ਤੇ ਕੋਈ ਦੂਸਰਾ ਸ਼ਬਦ ਨਹੀਂ ਹੈ। ਮੈਂ ਅਮਰੀਕਾ ਵਿਚ ਹਰਭਜਨ ਸਿੰਘ ਯੋਗੀ ਦੇ ਆਸ਼ਰਮ ਵਿਚ ਕੋਈ 17-18 ਦਿਨ ਕਥਾ ਕੀਤੀ ਤੇ ਇੰਟਰਪ੍ਰੇਟਰ ਸੀ ਸਰਦਾਰ ਅਸ਼ੋਕਾ ਸਿੰਘ, ਬੜਾ ਸਿਆਣਾ ਸੁਲਝਾ ਹੋਇਆ ਬੰਦਾ। ਉਹ ਮੇਰੀ ਕਥਾ ਦਾ ਅਨੁਵਾਦ ਕਰਕੇ ਰੱਖਦਾ ਸੀ ਸਾਹਮਣੇ। ਮੇਰੀ ਇੰਗਲਿਸ਼ ਕੋਈ ਚੰਗੀ ਨਹੀਂ। ਜਦ ਮੈਂ ਚਤੁਸ਼ਟਾ ਅੰਤਹ ਕਰਨ ਆਖਿਆ ਮਨ ਦੇ ਚਾਰ ਭਾਗ, ਤੇ ਉਹਨੇ ਆਖਿਆ ਕਾਨਸ਼ਸ ਅਨਕਾਨਸ਼ਸ ਮਾਇੰਡ। ਮੈਂ ਕਿਹਾ ਤੇ ਦੋ ਹੋ ਗਏ, ਮੈਂ ਚਤੁਸ਼ਟਾ ਅੰਤਹ ਕਰਨ ਕਹਿ ਰਿਹਾ। ਅਸ਼ੋਕਾ ਸਿੰਘ ਸਿਰ ਤੇ ਹੱਥ ਮਾਰ ਕੇ ਕਹਿੰਦੇ, ਗੈਨੀ ਜੀ ਇੰਗਲਿਸ਼ ਦੇ ਸ਼ਬਦ ਨਹੀਂ ਨੇ, ਮੈਂ ਕੀ ਕਰਾਂ, ਅੱਖਰ ਨਹੀਂ ਨੇ। ਇੰਗਲਿਸ਼ ਸਾਇੰਸ ਦੀ ਭਾਸ਼ਾ ਹੈ, ਸਾਇੰਟਿਸਟ ਲੋਕਾਂ ਨੇ ਪੈਦਾ ਕੀਤੀ। ਜੋ ਜੋ ਅਵਿਸ਼ਕਾਰ ਕਰਦੇ ਰਹੇ ਤੇ ਜੋ ਨਵੀਂ ਤੋਂ ਨਵੀਂ ਖੋਜ ਉਹਨਾਂ ਨੂੰ ਮਿਲਦੀ ਰਹੀ, ਉਹ ਅੱਖਰ ਦਿੰਦੇ ਗਏ। ਸਾਇੰਸ ਪੜ੍ਹਨੀ ਹੋਵੇ ਤੇ ਮੁਕੰਮਲ ਅੱਖਰ ਮਿਲਣਗੇ ਇੰਗਲਿਸ਼ ਦੇ ਵਿੱਚ। ਭਾਰਤ ਦੀਆਂ ਭਾਸ਼ਾਵਾਂ ਧਾਰਮਿਕ ਰਿਸ਼ੀ ਮੁਨੀਆਂ ਨੇ ਪੈਦਾ ਕੀਤੀਆਂ। ਜਪ ਜਪ ਕੇ ਜੋ ਉਹਨਾਂ ਨੂੰ ਅਨੁਭਵ ਹੁੰਦੇ ਰਹੇ ਉਹ ਨਾਮ ਦਿੰਦੇ ਗਏ। جسے بچے دا جنم ہوندا پھر اسی نام دیندے ہاں. سائنٹسٹ جد کوئی کھوج کر دین تے جو کچھ انہاں دے سامنے آندا پھر اس نو نام دیندے ہیں. رشی منی جپیشور تپیشور جپ جپ کے جو انہاں نو انبھو ہوندے رہے وہ نام دیندے رہے. جپ کے جو انہاں نو پراپت ہویا اس نو انہاں نے سکھ نہیں آکھیا آنند آکھیا. اور آکھے اس دے مقابلے تے کوئی دوسرا شبد نہیں دوسری اوستھا ہی نہیں. آنند سدیوی آنند پرماتما آنند ہے. تین گن اپنشتاں دے رشی بیان کردے نے ست چت آنند. جد میں اتھے گلا کیتا اہنسا آشرم دے جو میں کہہ رہا یہ انواد نہیں ہے یہ تے الٹا گل بگڑ گئی. میرا اپنا انبھو جو انگلش دے دھن گرو گرنتھ صاحب جی مہاراج دی ٹرانسلیشن ہے ڈاکٹر گوپال سنگھ دی موہن سنگھ دی ادھوری ہے ککھ نہیں ہے کچھ بھی نہیں ہے. انگلش دے پورے شبد نہیں ہے ادھیاتمک اوستھاواں نو بیان کرن واسطے. انگلش سائنس دی بھاشا ہے وگیان دی بھاشا ہے. یہ ٹھیک ہے اگر کسی نے سائنٹسٹ بننا ہے سائنس پڑھنی ہے بھاشا اپیوگی ہے چاہیے. لیکن دھرم جاننا ہے صرف انگریزی جانے ہویا نہیں جان سکے گا. ایک بندہ نیو یارک دچ مان نال مینوں کہن لگا گینی جی اے جڑے دو سروتے آ رہے ہیں نا یہ معمولی بندے نہیں نے تسی انج نہ انہاں نال ٹکراؤ کوئی ساڈی گل بات ہو گئی. کہنے گے انجینئر نے. میں کہ انجینئر نے تو انجینئرنگ بارے جاندے ہون گے دھرم بارے کی جاندے نے ایک ہی دعویٰ کر دے. یہ تو الگ الگ سلسلہ ہے. ساڈا دند دکھدا ہوئے تو اسی ڈینٹسٹ کول جاندے ہیں موٹر مکینک کول نہیں بھی میرا دند ٹھیک کر دے. تو موٹر خراب ہو جائے تو پھر موٹر مکینک کول جاندے ہیں ڈینٹسٹ کول نہیں پھر ڈینٹسٹ نو نہیں آکھدے ساڈی گڈی ٹھیک کر دے. دند خراب ہوئے پھر ڈینٹسٹ کول جانے ہیں. تو جی بھلیکے نال موٹر مکینک کول چلے جائیے جڑے ہتھوڑے نال اس نے گڈی ٹھیک کرنی اسی نال ہی دند ٹھیک کر دینے نے. اتنی سانو عقل ہے یہ دنداں بارے جاندا ہے موٹر مکینک نہیں ہے انجینئر ہے ٹھیک ہے. یہ دھرم نال کی مطلب دھرم دی الگ بھاشا ہے دھرم دا الگ گیان ہے. یہ بنا جپ تو نہیں ملتا میرے اکشراں دے ارتھ آن نال نہیں پتا چلتا دھرم دا. اس واسطے گرو نانک دیو جی مہاراج کہندے نے جپو تا ایکو ناما اور نرافل کاما. ہن میں ہور عرض کر دیا ان پڑھ منک سائنٹسٹ نہیں ہو سکتا. آخر دنیا بھی پڑھائی تے چاہیے. ان پڑھ منک سنت ہو سکتا ہے. جو پرانی گوبند دھیاوے پڑھیا ان پڑھیا پرمگت پاوے. دھرم جپ تے کھڑا ہے جپ سادھنا. میں جد آسا دیوار دیاں پنگتیاں پڑھدا پڑھیا ہووے گناگار تا اومی ساد نہ ماری ہے. حیرانگی پڑھیا ہووے گناگار. ان پڑھ منک بہت وڈا گناہ نہیں کر سکتا. بہت وڈے گناہ کرنے واسطے بہت وڈی چوڑی پڑھائی لکھائی چاہیے. جیسے پچھلی دنی بھارت دیچ نیپال تو انڈین ایئر لائنز دا جہاز ہائی جیک ہویا تے ہائی جیکر وہ ایک انجینئر سیکھ نے پی ایچ ڈی بھی کیتی ہوئی سی سارے پڑھے لکھے سیانے. ایک ان پڑھ بندہ اس ڈنگ دی پلاننگ کر ہی نہیں سکتا کر ہی نہیں سکتا. ان پڑھ منک کوئی بہت وڈے گناہ نہیں کر سکتا. ایک آدھ نو چھورا مار کے قتل کر دے گا. ان پڑھ منک ایٹم بم گرا کے ہیرو شما تے ناگا ساکی نو برباد نہیں کر سکتا. ایٹم بم تے کوئی پڑھا لکھا بنائے گا کوئی بہت سیانا منک بنائے گا. اور پلین اڑا کے اس بم نو کوئی پڑھا لکھا گرائے گا ان پڑھ منک نے ان پڑھ منک وڈے گناہ نہیں کر سکتے کدی بغور مطالعہ کرنا چھوٹے چھوٹیاں چوریاں چھوٹے چھوٹے گناہ اور اکثر ان پڑھ منک جو گناہ کرتے ہیں پکڑے بھی جاندے نے یہ پڑھے لکھے گناہ کر کے کئی دفعہ پکڑے بھی نہیں جاندے کیونکہ اتنے چلاک ہو جاندے نکل جاندے نکل جاندے بڑے وڈے وڈے گناہ بہت وڈے وڈے پڑھے لکھے منکھاں تو ہوئے نے حیرانگی آتی ہے 2.5 کروڑ بندیاں دا قاتل ہے ہٹلر لیکن اس نو کوئی قاتل نہیں کہندا ڈکٹیٹر کہندے نے جڑا ایک دا قتل کر دے وے وہ قاتل ہے تے جڑا 2.5 کروڑ بندے مار دے وے وہ ڈکٹیٹر ہے حکمران ہے 3 کروڑ بندیاں نو مار کے تے 3 کروڑ نو اجاڑ کے ماؤ سے تونگ نے چائنا دے کرانتی لیاندی سی ڈکٹیٹر کہندے نے اس نو حکمران کہندے نے یہ مطلب ایک نو جڑا ماردا ہے وہ قاتل ہے جڑا 3 کروڑ دا قتل کر دے وہ تے حکمران ہے وہ تے بادشاہ ہے حیرانگی ہے حیرانگی ہے اتنیاں بہتیاں باریکیاں میں نہ بیان کراں حالات دے مطابق ان پڑھ منک بہت وڈے گناہ نہیں کر سکتا بہت وڈے پاپ نہیں کر سکتا چھوٹے چھوٹے کر سکتا ہے اور یہ لمبی چوڑی لسٹ ہے میرے کول جس نو میں بیان کراں بہت وڈے وڈے عظیم گناہ پڑھے لکھے منک کر دے تائی اشارتن گرو نانک کہندے نے پڑھیا ہووے گناہگار تاں اومی سادھنا ماری ہے بنارس تے چ جڑا پڑھا لکھا براہمن ہوندا ہے نا اونوں سنداں ملدیاں ڈگریاں ملدیاں چترویدی بے نے 4 وید پڑھ لین تریویدی انہیں 3 پڑھ لے نے دویدی انہیں 2 پڑھ لے نے شاستری جی نے 6 شاستر پڑھ لے نے یہ سری 108 ہے اپنشداں 108 نے 108 اپنشداں جو پڑھ لیندا ہے انہوں سند ملتی ہے ڈگری ملتی ہے شری 108 اپنشداں دے نال جو 3 وید پڑھ لیندا ہے انہوں ڈگری ملتی ہے شری 111 بس گنت وہ جوڑ دیتا جاندا ہے یہ شری 111 ہے انہیں 108 اپنشداں بھی پڑھ لیا نے 3 وید بھی پڑھ لیا یہ شاستری ہے یہ اپادھیا ہے انہیں سمرتیاں دا ادھین کر لیا پرانا دا ادھین کر لیا یہ چترویدی ہے تریویدی ہے دویدی ہے تے جیڑا ہن سنسکرت نہ پڑھیا ہوئے تے نہ وید پڑھ سکتا ہوئے نہ اپنشداں نہ شاستر پتہ اس ان پڑھ براہمن نو کی کہندے نے اومی اے تے اومی ہے اومی ہے بہو کچھ نہیں جانتا بس صرف ہری اوم جپ سکتا باقی کچھ بھی نہیں جویں میں دیکھے کئی دفعہ چنگے شبد منکھاں نے غلط تھاواں تے پھٹ کیتے ہوئے نے کچھ بھی نہ ہوئے نا جویں ایک تھان تے میں دیکھے لنگر مستانہ سی کچھ بھی نہیں سی تے کہنے لگے گینے جی لنگر تے آج ستنام ہے میں کہ ستنام تے سب کچھ ہوندا ہے تو کہنے کچھ بھی نہیں ہے ستنام ہے جد کچھ بھی نہ ہوئے جی ستنام ہی ہے حد ہوگی ستنام تے سب کچھ ہوندا ہے چنگے چنگے بول منکھا نے غلط تھان تے فٹ کیتے ان پڑھ نو بنارس دے چ کہندے اومی تے اومی ہے پڑھیا ہووے گناہگار تاں اومی سادھنا ماری پڑھ لکھ کے جے گناہ کردا پیا اور میں عرض کراں بنا جپ تو گناواں تو رہت منک ہو ہی نہیں سکتا کیونکہ ہردہ شدھ نہیں ہوندا پاٹھ نال نہیں ہوندا پوجا نال نہیں ہوندا اوکھے ناونا کتھا کیرتن نال بھی نہیں ہوندا سیوا نال بھی نہیں ہوندا دان نال بھی نہیں ہوندا بڑے بڑے دانی میں ہنکاری دیکھے نے بڑے بڑے گیانی میں ہنکاری دیکھے نے بڑے بڑے پوجا پاٹھ کرنے والے میں ہنکاری دیکھے نے کچھ بھی نہیں ہے بہتا میں خلاصہ کر کے بیان کراں تے ہن مینوں اتنا نہیں پتا تھوڑی سروت شکتی کہ نہیں کرے لیکن میں اتنا عرض کراں بنا جپ تو ہردے دی شدھی نہیں آندی، پویترتا نہیں آندی. اٹھارہ اٹھارہ گھنٹے پاٹھ کرن والے میں اکھنڈ پاٹھی دیکھے نے، اسی طرح ہی کرودھی، اسی طرح ہی لوبھی، اسی طرح ہی جھوٹ بولن والے، ساری ساری زندگی کیرتن کرن والے میں دیکھے نے اسی طرح ہی بے چین، پریشان، دکھی. دس دس پاٹھ کرن والے میں دیکھے نے جب جی صاحب دے جی دس پاٹھ کر لینے، وی پاٹھ کر لینے، گنتیاں دے ہیر پھیر چ پے نے، بے چینی دیکھی ہے، پریشانی دیکھی، ہردے دی پویترتا بھی نہیں دیکھی. جپ تے پڑھن دے چ بڑا بھاری انتر ہے، تھوڑے سامنے میں خلاصہ کراں گا. پڑھنا تے انج ہے جیویں پانی دا گھٹ منہ دے چ رکھ لے. ہن سارا دن میں پانی دا گھٹ منہ دے چ رکھاں، میری پیاس مٹے گی؟ وہ تے تاں مٹے گی جے میں پانی تھلے کراں. جپنا انج ہے میں پانی دا گھٹ تھلے کر لیا، جو میری زبان بول رہی ہے وہ میرا ہردا سن رہا ہے. گاویے سنیے من رکھیے، زبان میری گا رہی ہے واہگرو واہگرو، من میرا سن رہا ہے، یہ جپ ہے. زبان میری گا رہی ہے واہگرو واہگرو، من میرا سن نہیں رہا ہے، پاٹھ ہے، پڑھنا ہے. اس پڑھن نال کچھ بھی نہیں آتا. پڑھیے جیتے برس برس، پڑھیے جیتے ماس، پڑھیے جیتی آرجا، پڑھیے جیتے سواس، نانک لیکھے ایک گل ہور ہومے جھکنا جاگ. پڑھ لے ساری زندگی، مایوس میں نہیں کر رہے تھا نا. اگر پڑھنا جپ نہیں بنیا تو کچھ بھی نہیں ہوئے گا. اگر جپ نہیں بنیا، جپو تا ایکو ناما، آور نرافل کاما، نت نیم دی پہلی بانی جپ ہے، نت نیم دی اخیرلی بانی آنند ہے. جپ دا پھل کی ہے آنند، جپ دی پراپتی کی ہے آنند. پرماتما آنند ہے، کیویں پراپت ہوے گا؟ جپ نال. جپو تا ایکو ناما، اور نرافل کاما، وچکار پڑاؤ نے جاپ صاحب سوئیے چوپئی، اے پڑاؤ نے آنند پراپتی ہے. جپ سادنا دی ارمبتا ہے. یہ پانچ باڑیاں نے. شاید مینو ایسا لگتا ہے کائنات دے پنجاں دی گنتی پردھان ہے. سارا سنسار پربھو نے پنج تتاں دا بنایا. پنچ تت کر تد سب سرشٹ سا جی، کوئی چھواں کریو جے کش کیتا ہوئے. سارا برہمنڈ پنج تتاں دا بنیا ہے. ساڈا شریر پنج تتاں دا ہے. مہاراج کہندے بندے دی سیاڑپ تے میں تاں مننا، گرو امرداس جی مہاراج کہندے نے پنچ تت کر تد سب سرشٹ سا جی، کوئی چھواں کریو جے کچھ کیتا ہوئے. مہاراج کہندے میں سینتیس چوٹی دا مہان گیانی سیانا اسنو مننا، کوئی چھواں تت بنا کے دکھاوے. تت تے پنج نے، جو کچھ بھی بناؤ گے کرو گے پنج تتاں دے وچ ہی. اور کی صاحب کہندے بندے تیری کاریگری تے تاں مننا گے، کوئی چھواں تت بنا کے دکھا. کوئی چھواں کرے ہو جے کچھ کیتا ہو. ساری کھیڈ پنج تتاں دے چ. سریر پنج تت دا پتلا ہے تے سریر کول گیان اندرے پنج نے. سانو پنج طرح دا گیان ملدا ہے، ویکھ کے روپ دا گیان ملدا ہے، سن کے ناد دا گیان ملدا ہے، چکھ کے پدارتھاں دا گیان ملدا ہے، سبرش کر کے گرم ٹھنڈے کومل سخت دا جو ہے گیان ملتا ہے، کھلڑی نال سپرش کردے ہیں، اور سونگ کے سگند درگند دا گیان ملتا ہے. اگر یہ پنج گیان اندرے ناون تو میں عرض کراں پتھر تے منک دے کوئی فرق نہیں ہے. پتھر ویکھ نہیں سکدا، پتھر سن نہیں سکدا، پتھر بول نہیں سکدا، پتھر سونگ نہیں سکدا، پتھر سپرش نہیں کر سکدا. تے ہن بندہ ویکھ بھی نہ سکے، بندہ سن بھی نہ سکے، بندہ بول بھی نہ سکے، چکھ بھی نہ سکے، تے بندہ سونگ بھی نہ سکے تے بندہ سپرش بھی نہ کر سکے. گرم ہے, ٹھنڈا ہے, کومل ہے, سخت ہے, ایسا سپرش بھی نہ کر سکے تو پتھر تے منک دے کی فرق ہے. انہاں پن گیان اندریاں دے راہیں سانو سنسار دے آکار دا, رنگ روپ دا گیان ملدا ہے, آوازاں دا گیان ملدا ہے, پدارتھاں دا گیان ملدا ہے رسنا دے دوارا. پنج گیان اندرے بنائے نے پربھو نے, چھ نہیں چار نہیں پنج, کرم اندرے پنج, گیان اندرے پنج. شریر پنج تتاں دی بناوٹ. پھر میں ارج کراں منک دے مول وکار بھی اس پری پورن پرماتما نے پنج ہی بنائے نے, کام کرودھ لوب موہ اہنکار. حیرانگی ہوندی ہے مینوں یہ گنتی پنجاں دی پردان ہے. ہر پل دے وکار پنج نے, گیان اندرے پنج نے, کرم اندرے پنج نے, تت پنج نے. اور اسی طریقے دے نال بہت گہرائی دے جو ہے جات ماری ہے. ادھیاتمک منڈل دیاں اوستھاواں وی پنج نے. گرو بابے نے پنج کھنڈ لکھے نے. جویں شریر نو ویکھ کے اسی اندازہ لا سکدے ہیں بڈھا ہے, جوان ہے, بچہ ہے. منک اپنے نو پڑھ سکدا ہے میں دھرم کھنڈ دے چاں, گیان کھنڈ دے چاں, شرم کھنڈ دے چاں, کرم کھنڈ دے چاں, کہ سچ کھنڈ دے چ پہنچ گیا. سچ کھنڈ اخیرلا کھنڈ, سچ کھنڈ سچ پرماتما ایشور لین ہو گئے ایشور دے چ. ایک چنگا سونا پاون واک بھی اسی غلط تھان تے فٹ کیتا ہویا ہے. جو سچ دے چ لین ہو گیا وہ سچ کھنڈ دے چ واسا ہو گیا. پر یہ شبد اسی مردیاں نال جوڑ دیتا ہے, کوئی مر جائے فلانا سچ کھنڈ واسی ہو گیا. اس واسطے ہن کسی جیو دے جاگ دے بندے نو کہنا ہی اوکھا ہے بے رب تینو سچ کھنڈ واسی کرے, اوکھا ہو گیا. سچ پرماتما سنسکرت دے چ کہندے ست. جس محفل دے تسی بیٹھے ہو, کتھا کیرتن سن رہے ہو, انہوں کہنے ست سنگ. انہاں بندیاں دا اکٹھ جو ست دی سنگت کرن آئے نے, تے جنہاں دا سنگ ہو جائے ست سنگی. ہزار منک کسے ست سنگ دے بیٹھے ہون, اوکھے نہ ہونا کوئی ایک اد ست سنگی ہوئے گا. باقی ست سنگی ہون دی کوشش پہ کر دے, ست سنگی نہیں نے. ست نال سنگی نہیں ہویا تے کدے ست سنگی. جب سنگی نہیں بنیا رشتہ ہی نہیں جڑیا. کوشش کر رہے نے ستسنگی نہیں نے. میرے دیکھے ہزار دے چ کوئی ایک اد منک ہو سکدا ہے جنوں اسی کہہ سکدے ہیں ستسنگی. یہ دا ست نال سنگ ہو گیا. پہچان کی ہوے گی؟ وہ دا ویکھنا سچ ہوے گا, بولنا سچ ہوے گا, سننا سچ ہوے گا, سوچنا سچ ہوے گا, وہ دا جیونا سچ ہوے گا, وہ دا مرنا بھی سچ ہوے گا. وہ دے رونے دے چ بھی سچ پرگٹ ہوے گا, وہ دے ہاسے دے چ بھی سچ پرگٹ ہوے گا. رنگ ہسے رنگ رووے چپ بھی کر جائے, پرواہ نہ ہی کسے کیری باج سکچے نہ. ستسنگی ہونا اتنی کی سوکھی کھیڑ نہ سمجھنا. ست نو اردو پنجابی چ اسی سچ کہنے ہاں, ستسنگی یا سچ سنگی. پنجواں کھٹ سچ کھنڈ ہے. جدی سرت اتھے تک پہنچ جائے, ایک شریر دا مارگ ہے, ایک سرت دا مارگ ہے. گرو پنت, پنت کہندے نے رستے نو. گرو پنت تے ساڈی سرت نے چلنا ہے. ایک زمین دے تے رستے نے, اس تے ساڈا شریر چلدا ہے. ایک تھان تو دوجی تھان تے ساڈا شریر جاندا ہے. ایک سرت دا مالک ہے. ساڈی سرت گرو تک اپڑیے کہ نہیں, شبد دے نال جڑ, سرت نو شبد نال جڑنا ہے. تے میں چلو دوہرا دیواں, سرت دے تین ارتھ نے, سرت سننا, سرت سمجھنا, سرت جڑنا. گرو گرنتھ صاحب دے چ جڑا سرت شبد آندا ہے, سرت سننا سروتے تو بنیا, سرون تو بنیا, کنا تو بنیا. اے شبد سرون دھاتو تو بنیا. یہ تے سروت ہے, سن رہا ہے, سرت دے چ ہے. واہگرو اچارن پیا کردا ہے تے سن رہا ہے. ਰਸਨਾ ਵਕਤੀ ਵਕਤਾ ਬਣੀ ਹੋਈ ਹੈ, ਮਨ ਸਰੋਤਾ ਬਣਿਆ ਹੈ। ਆਪਦੀ ਗੈਤੜੀ ਅਰਜ਼ ਕਰਾਂ, ਰਸਨਾ ਵੀ ਵਕਤਾ ਬਣਦੀ ਹੈ, ਮਨ ਵੀ ਵਕਤਾ ਬਣਦਾ। ਜ਼ਬਾਨ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਹੈ, ਮਨ ਕੁਛ ਹੋਰ ਬੋਲ ਰਿਹਾ, ਮਨ ਸੁਣਦਾ ਨਹੀਂ, ਮਨ ਸਰੋਤਾ ਨਹੀਂ ਬਣਦਾ। ਮਨ ਦੀ ਸੁਣਨ ਦੀ ਆਦਤ ਨਹੀਂ ਹੈ, ਬੋਲਣ ਦੀ ਆਦਤ ਹੈ। ਇਸ ਵਾਸਤੇ ਭਾਰਤ ਵਿਚ ਬਹੁਤ ਵੱਡੀ ਮੌਨੀਆਂ ਦੀ ਜਮਾਤ ਪੈਦਾ ਹੋਈ ਵੀ ਅਸੀਂ ਜਿੰਨੇ ਚਿਰ ਤੱਕ ਮਨ ਚੁੱਪ ਨਹੀਂ ਕਰ ਜਾਂਦਾ, ਉਤਨੇ ਚਿਰ ਤੱਕ ਜ਼ਬਾਨ ਨਾਲ ਵੀ ਨਹੀਂ ਬੋਲਣਾ, ਜ਼ਬਾਨ ਨੂੰ ਚੁੱਪ ਰੱਖਣਾ। ਇੱਥੋਂ ਹੀ ਬੜੇ ਬੜੇ ਮੌਨੀ ਪੈਦਾ ਹੋਏ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਾਲ ਸਹਿਮਤ ਨਹੀਂ ਹੋਏ। ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ, ਨਹੀਂ ਕਰਦਾ, ਹੋਰ ਮਨ ਜ਼ਿਆਦਾ ਬੋਲਦਾ। ਜਿਹੜੀ ਬੋਲ ਕੇ ਸ਼ਕਤੀ ਖਰਚ ਆਉਣੀ ਸੀ, ਉਹ ਸ਼ਕਤੀ ਵੀ ਮਨ ਨੂੰ ਮਿਲ ਜਾਂਦੀ, ਮਨ ਜ਼ਿਆਦਾ ਬੋਲਣ ਲੱਗ ਪੈਂਦਾ। ਇਹ ਵੀ ਅਰਜ਼ ਕਰਦੇ ਹਾਂ ਤੇ ਲੰਬਾ ਚੌੜਾ ਮੌਨ ਧਾਰਨ ਕਰ ਲਈਏ ਤੇ ਬੰਦਾ ਕੂਆ ਤੇ ਗੋਇਆਈ ਬੋਲਣ ਦੀ ਸ਼ਕਤੀ ਗਵਾ ਬੈਠਦਾ ਹੈ। ਮੈਂ ਇੱਕ ਚੰਗੇ ਮੌਨੀ ਨੂੰ ਜਾਣਦਾ, ਹੁਣ ਤੇ ਗੁਜ਼ਰ ਗਏ ਥੋੜੇ ਦਿਨ ਹੋਏ, ਸਾਲ ਦੇ ਸਾਲ ਮੇਰਾ ਉਸ ਸਥਾਨ ਤੇ ਜਾਣਾ ਹੁੰਦਾ ਹੈ। ਉਹ ਪੂਰਾ ਜ਼ੋਰ ਲਾ ਕੇ ਬੋਲਦੇ ਨੇ ਤੇ ਬੜੀ ਮੁਸ਼ਕਿਲ ਨਾਲ ਮਦੀਨ ਦੀਆਂ ਆਵਾਜ਼ ਨਿਕਲਦੀ ਹੈ। ਆਮ ਬੰਦਿਆਂ ਦੇ ਵੀ ਕੁਝ ਪੱਲੇ ਨਹੀਂ ਪੈਂਦਾ, ਅਰਦਾਸ ਵੀ ਕਰਨ ਤੇ ਕੁਛ ਨਹੀਂ ਪੱਲੇ ਪੈਂਦਾ, ਕੀ ਆਖਦੇ ਪੈਣ। ਮੇਰੇ ਕੋਲ ਕਈਆਂ ਨੇ ਪੁੱਛਿਆ, ਵਿਗਿਆਨੀ ਜੀ ਗੱਲ ਕੀ ਹੈ, ਇਤਨਾ ਜ਼ੋਰ ਲਾ ਕੇ ਬੋਲਦਾ, ਬੜੀ ਮਾਹੀਨ ਆਵਾਜ਼ ਨਿਕਲਦੀ ਹੈ ਤੇ ਫਿਰ ਕੁਝ ਪੱਲੇ ਵੀ ਨਹੀਂ ਪੈਂਦਾ। ਮੈਂ ਕਿਹਾ 10 ਸਾਲ ਵਿਚਾਰਾ ਚੁੱਪ ਰਿਹਾ, ਬੋਲਿਆ ਹੀ ਨਹੀਂ, ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੀ। ਸਾਡੇ ਦੇਸ਼ ਦੇ ਆਯੁਰਵੇਦ ਆਚਾਰੀਆ ਕਹਿੰਦੇ ਨੇ, ਅਗਰ ਕੋਈ ਮਨੁੱਖ ਅੱਖਾਂ ਤੇ ਪੱਠੀ ਬਣ ਲਵੇ ਤੇ 2 ਸਾਲ ਖੋਲੇ ਨਾ, ਤੇ 2 ਸਾਲ ਤੋਂ ਬਾਅਦ ਜਿਉਂ ਅੱਖਾਂ ਖੋਲੇਗਾ ਅੰਧਾ ਹੋਵੇਗਾ, ਅੱਖਾਂ ਜੋਤ ਗਵਾ ਬੈਠਣਗੀਆਂ। ਜ਼ਬਾਨ ਬੋਲੇ ਨਾ, ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠਦੀ ਹੈ। ਜਿਹੜੇ ਮਨੁੱਖ ਚੱਲਦੇ ਨਹੀਂ ਉਹਨਾਂ ਦੀਆਂ ਲੱਤਾਂ ਚੱਲਣ ਤੋਂ ਰਹਿ ਜਾਂਦੀਆਂ, ਜਿਹੜੇ ਹੱਥ ਕੁਝ ਕਰਦੇ ਨਹੀਂ ਹੱਥ ਦੁਖਣ ਲੱਗ ਪੈਂਦੇ ਨੇ, ਉਹਨਾਂ ਦੇ ਕਮਜ਼ੋਰ ਹੋ ਜਾਂਦੇ ਨੇ। ਸਰੀਰ ਦੇ ਜਿਸ ਅੰਗ ਤੋਂ ਕੰਮ ਨਾ ਲਓ, ਇਹਦਾ ਇਹ ਮਤਲਬ ਨਹੀਂ ਕਿ ਉਹ ਬਲਵਾਨ ਹੋਵੇਗਾ, ਉਲਟਾ ਕਮਜ਼ੋਰ ਹੋਵੇਗਾ। ਰੱਬੀ ਨਿਯਮ, ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਕਹਿੰਦੇ ਨੇ ਧਰਤ ਰਾਸ਼ ਦੀ ਪਤਨੀ ਗੰਧਾਰੀ, ਕਿਉਂਕਿ ਪਤੀ ਅੰਧਾ ਸੀ ਤੇ ਉਹਨੇ ਆਪਣੀ ਅੱਖਾਂ ਤੇ ਪੱਟੀ ਬੰਨ ਲਈ, ਸਾਰੀ ਜ਼ਿੰਦਗੀ ਉਸਨੇ ਪੱਟੀ ਬੰਨੀ ਰੱਖੀ। ਔਰ ਕਹਿੰਦੇ ਨੇ ਅਖੀਰ ਦੇ ਜਦ ਪੱਟੀ ਖੋਲੀ ਸੀ, ਅੱਖਾਂ ਵਿਚ ਰੋਸ਼ਨੀ ਸੀ, ਵਿਦਵਾਨ ਨਹੀਂ ਮੰਨਦੇ, ਸਰੀਰ ਸ਼ਾਸਤਰੀ ਨਹੀਂ ਮੰਨਦੇ। ਸਰੀਰ ਸ਼ਾਸਤਰੀ ਤੇ ਇਹ ਕਹਿੰਦੇ ਨੇ ਕੋਈ ਮਨੁੱਖ ਲਗਾਤਾਰ ਆਪਣੀ ਅੱਖਾਂ 2 ਸਾਲ 2.5 ਸਾਲ ਤੱਕ ਬੰਦ ਕਰ ਦੇਵੇ, ਬੜੀ ਵੱਡੀ ਪੱਟੀ ਬੰਨ ਦੇਵੇ, ਖੋਲੇਗਾ ਅੰਧਾ ਹੋਵੇਗਾ। ਜਿਹੜਾ ਮਨੁੱਖ 5-10 ਸਾਲ ਤੱਕ ਬੋਲੇ ਨਾ, ਮੌਨ ਧਾਰਨ ਕਰ ਲਵੇ, ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੇ। ਅਗਰ ਮੌਨ ਰਹਿਣ ਦੇ ਨਾਲ ਪਰਮਾਤਮਾ ਮਿਲਦਾ ਤਾਂ ਫਿਰ ਪਰਮਾਤਮਾ ਨੇ ਸਾਨੂੰ ਜ਼ਬਾਨ ਨਹੀਂ ਦੇਣੀ ਸੀ। ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਹਾਂ, ਜ਼ਬਾਨ ਬੋਲੇ ਤੇ ਮਨ ਸੁਣੇ, ਪਰ ਕੀਤਾ ਕੀ ਜਾਏ, ਜ਼ਬਾਨ ਵੀ ਬੋਲਦੀ ਮਨ ਵੀ ਬੋਲਦਾ, ਮਨ ਚੁੱਪ ਨਹੀਂ ਕਰਦਾ, ਨਹੀਂ ਸੁਣਦਾ, ਮਨ ਦੇ ਬੋਲਣ ਦੀ ਆਦਤ ਹੈ। ਚਲੋ ਮੈਂ ਕਬੂਲ ਕਰਦਾ, ਮੈਂ ਤੁਹਾਨੂੰ ਜਿੰਨੇ ਸੌਖੇ ਢੰਗ ਨਾਲ ਕਥਾ ਸੁਣਾ ਰਿਹਾ ਪਾਠ ਹੋ ਜਾਂਦਾ, ਭਾਵੇਂ ਮੈਨੂੰ 45 ਸਾਲ ਹੋ ਗਏ ਨੇ, ਪਰ ਮੇਰਾ ਆਪਣਾ ਅਨੁਭਵ ਮੈਂ ਤੁਹਾਡੇ ਸਾਹਮਣੇ ਕੋਈ ਫੋਕੀ ਨਿਰਮਾਣ ਤਾਂ ਨਹੀਂ ਅਰਜ਼ ਕਰ ਰਿਹਾ। ਜ਼ਬਾਨ ਬੋਲਦੀ ਮਨ ਨਹੀਂ ਸੁਣਦਾ, ਇਸ ਸਾਧਨਾ ਦੇ ਸਫਲਤਾ ਨਹੀਂ ਮਿਲੀ, ਮਨ ਨਹੀਂ ਸੁਣਦਾ। ਅਗਰ ਮਨ ਸੁਣ ਲਵੇ ਸਿਰਫ 1 ਸੈਕਿੰਡ, ਮਨੁੱਖ ਸਮਾਧੀ ਲੀਨ ਹੋ ਜਾਂਦਾ, ਸਾਰੇ ਦੁੱਖ ਸੰਤਾਪ ਮਿਟ ਜਾਂਦੇ, ਪਰਮ ਚਾਨਣਾ ਹੋ ਜਾਂਦਾ ਹੈ। ਮਨੁੱਖ ਇਸ ਲੋਕ ਦਾ ਵਾਸੀ ਨਹੀਂ ਰਹਿ ਜਾਂਦਾ, ਇਸ ਲੋਕ ਵਿਚ ਹੁੰਦੇ ਹੋਇਆਂ ਪਰਲੋਕ ਦਾ ਵਾਸੀ ਹੋ ਜਾਂਦਾ। ਉਸੇ ਨੂੰ ਕਹਿੰਦੇ ਨੇ ਸੱਚਖੰਡ ਨਾਲ ਜੁੜ ਗਏ, ਸੱਚਖੰਡ ਵਾਸੀ ਹੈ। ਪੰਜਵਾਂ ਖੰਡ ਸੱਚਖੰਡ ਹੈ। ਆਰੰਭਤਾ ਕਰਨੀ ਪੈਂਦੀ ਹੈ ਧਰਮ ਖੰਡ ਤੋਂ, ਪਹੁੰਚਣਾ ਪੈਂਦਾ ਸਰਮ ਖੰਡ। ਸਤਿਗੁਰ ਨੇ ਪੰਜ ਪੜਾਓ ਬਿਆਨ ਕੀਤੇ ਨੇ। ਇਹ ਗੱਲ ਵੱਖਰੀ ਹੈ, ਹਿੰਦੂ ਧਰਮ ਨੇ ਤਿੰਨ ਪੜਾਓ ਬਿਆਨ ਕੀਤੇ ਨੇ, ਕਰਮ ਕਾਂਡ, ਉਪਾਸ਼ਨਾ ਕਾਂਡ, ਗਿਆਨ ਕਾਂਡ। ਉਹ ਕਹਿੰਦੇ ਨੇ ਗਿਆਨ ਦੀ ਪ੍ਰਾਪਤੀ ਹੀ ਭਗਵਾਨ ਦੀ ਪ੍ਰਾਪਤੀ ਹੈ। ਠੀਕ ਕਹਿੰਦੇ ਨੇ, ਜੈਸੇ ਹੁਣ ਅੰਧੇਰਾ ਹੋ ਜਾਏ, ਅੰਧਕਾਰ ਹੋ ਜਾਏ, ਇੱਕ ਵੀ ਨਹੀਂ ਦਿਖਾਈ ਦੇਗਾ। ਅੰਧੇਰੇ ਦੇ ਸਭ ਕੁਝ ਰੁਕ ਜਾਏਗਾ, ਅੰਧੇਰੇ ਦੇ ਚੱਲਣਾ ਚੱਲਣਾ ਨਹੀਂ ਆਉਂਦਾ, ਭਟਕਣਾ ਆਉਂਦਾ। ਜਦੋਂ ਰਸਤਾ ਦਿਖਾਈ ਨਹੀਂ ਦੇ ਰਿਹਾ ਤਾਂ ਫਿਰ ਚੱਲਣਾ ਕੀ ਹੈ? ਕਹਿੰਦੇ ਨੇ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ। ਅੰਧੇਰਾ ਪਹਾੜਾਂ ਨੂੰ ਢੱਕ ਦਿੰਦਾ, ਵਗਦੇ ਹੋਏ ਦਰਿਆਵਾਂ ਨੂੰ ਢੱਕ ਦਿੰਦਾ, ਅੰਧੇਰਾ ਸਾਗਰ ਤੱਕ ਨੂੰ ਢੱਕ ਦਿੰਦਾ। 1,00,000 ਮਨੁੱਖ ਬੈਠੇ ਹੋਣ, ਕਿਸੇ ਮੈਦਾਨ ਵਿਚ ਇੱਕ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਚ ਆਪਣਾ ਹੱਥ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਚ ਜੰਗਲ ਨਹੀਂ ਦਿਖਾਈ ਦਿੰਦੇ, ਅੰਧੇਰੇ ਚ ਸ਼ਹਿਰ ਨਹੀਂ ਦਿਖਾਈ ਦਿੰਦਾ। ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ, ਸੰਸਾਰ ਨੂੰ ਢੱਕ ਕੇ ਰੱਖ ਦਿੰਦਾ ਹੈ। ਅਗਿਆਨ ਤੋਂ ਕੋਈ ਵੱਡਾ ਪਰਦਾ ਨਹੀਂ ਹੈ, ਭਗਵਾਨ ਢੱਕਿਆ ਜਾਂਦਾ ਹੈ, ਨਹੀਂ ਦਿਖਾਈ ਦਿੰਦਾ ਭਗਵਾਨ। ਅਗਰ ਸੰਸਾਰ ਨਹੀਂ ਦਿਖਾਈ ਦੇ ਰਿਹਾ ਤਾਂ ਅੰਧੇਰਾ ਹੋਵੇਗਾ, ਤਾਂ ਹੀ ਨਹੀਂ ਦਿਖਾਈ ਦੇ ਰਿਹਾ। ਭਗਵਾਨ ਨਹੀਂ ਦਿਖਾਈ ਦੇ ਰਿਹਾ ਤਾਂ ਅਗਿਆਨ ਹੋਵੇਗਾ। ਹੁਣ ਮੈਂ ਅਰਜ਼ ਕਰਾਂ, ਬਾਹਰ ਅੰਧੇਰਾ ਦੋ ਕਾਰਨਾਂ ਕਰਕੇ ਹੋ ਸਕਦਾ ਹੈ। ਸੂਰਜ ਨਹੀਂ ਹੈ, ਲਾਈਟ ਨਹੀਂ ਹੈ, ਬਾਹਰ ਕੋਈ ਬਿਜਲੀ ਨਹੀਂ ਚੱਲ ਰਹੀ, ਅੰਧੇਰਾ ਹੈ। ਸੂਰਜ ਤੇ ਹੈ, ਰੋਸ਼ਨੀ ਤੇ ਬੜੀ ਹੈ, ਪਰ ਅੱਖਾਂ ਵਿਚ ਰੋਸ਼ਨੀ ਨਹੀਂ, ਅੱਖਾਂ ਆਉਂਦੀਆਂ ਨੇ, ਤਾਂ ਵੀ ਅੰਧੇਰਾ ਹੋ ਜਾਏਗਾ, ਤਾਂ ਵੀ ਕੁਛ ਵੀ ਨਹੀਂ ਦਿਖਾਈ ਦੇਗਾ। ਦਿਖਾਈ ਕੁਛ ਨਹੀਂ ਦੇਗਾ, ਇਹ ਗੱਲ ਵੱਖਰੀ ਹੈ ਕਿ ਅਸੀਂ ਅੰਧਾ ਕਹਿੰਦੇ ਹਾਂ, ਉਸਨੂੰ ਅੰਧੇਰੇ ਦਾ ਕੋਈ ਪੂਰਨ ਗਿਆਨ ਨਹੀਂ ਹੁੰਦਾ। ਦਾਸ ਦੇ ਨਾਲ ਇੱਕ ਮਹਾਨ ਕਵੀ ਇੰਡੀਆ ਦੇ ਭਰਮਣ ਕਰਦਾ ਹੈ, ਗਿਆਨੀ ਜੈ ਸਿੰਘ ਸ਼ੁਗਲ, 30-35 ਸਾਲ ਤੋਂ। ਇੱਕ ਕੀਰਤਨੀਆ ਵੀ ਨਾਲ ਚੱਲਦਾ ਹੁੰਦਾ ਸੀ, 2-3 ਸਾਲ ਹੋਏ ਗੁਜ਼ਰ ਗਏ, ਭਾਈ ਭਗਵਾਨ ਸਿੰਘ ਨੇਤਰਹੀਣ ਸਨ। 20-25 ਸਾਲ ਪੁਰਾਣੀ ਗੱਲ ਹੈ, ਰਾਏਪੁਰ ਦੀ। ਮੈਂ 11-12 ਕਥਾ ਕਰਕੇ ਰਾਤ ਨੂੰ ਜਦ ਆਪਣੇ ਕਮਰੇ ਦੀ ਤਰਫ ਆਉਣ ਲੱਗਾ ਤਾਂ ਪਹਿਲੇ ਕਮਰਾ ਭਾਈ ਭਗਵਾਨ ਸਿੰਘ ਜੀ ਦਾ ਪੈਂਦਾ ਸੀ, ਬੈਠੇ ਸਨ। ਸੁਭਾਵਕ ਮੇਰੇ ਮੂੰਹ ਚੋਂ ਨਿਕਲ ਗਿਆ, ਉਹਨਾਂ ਦੇ ਕੋਲ ਮੈਂ ਬੈਠ ਗਿਆ। ਮੈਂ ਕਿਹਾ ਭਾਈ ਸਾਹਿਬ, ਤੁਹਾਡੇ ਲਈ ਤੇ ਦਿਨ ਨੂੰ ਵੀ ਅੰਧੇਰਾ, ਰਾਤ ਨੂੰ ਵੀ ਅੰਧੇਰਾ, ਤੁਹਾਡੇ ਲਈ ਤੇ ਦਿਨ ਰਾਤ ਇੱਕੋ ਜਿਹਾ, ਦਿਨ ਨੂੰ ਵੀ ਅੰਧੇਰਾ, ਰਾਤ ਨੂੰ ਵੀ ਅੰਧੇਰਾ। ਇੱਕ ਸੁਤੇ ਸਿੱਧ ਸੁਭਾਵਕ ਮੇਰੇ ਮੂੰਹ ਚੋਂ ਬੋਲ ਨਿਕਲੇ, ਪਰ ਬੜੀ ਗਹਿਰੀ ਗੱਲ ਉਸਨੇ ਆਖ ਦਿੱਤੀ। ਮੈਨੂੰ ਕਹਿਣ ਲੱਗਾ, ਮਸਕੀਨ ਜੀ, ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਮੈਨੂੰ ਅੰਧੇਰੇ ਦੀ ਸਮਝ ਨਹੀਂ, ਅੰਧੇਰਾ ਕੀ ਹੁੰਦਾ। ਹੈਰਾਨ ਹੋਇਆ ਮੈਂ ਵੀ ਨੇਤਰਹੀਣ ਹੈ, ਅੰਧਾ ਹੈ, ਇਹ ਆਖਦਾ ਕੀ ਪਿਆ ਵੀ ਮੈਨੂੰ ਅੰਧੇਰੇ ਦਾ ਗਿਆਨ ਨਹੀਂ। ਫਿਰ ਮੈਨੂੰ ਇਕਦਮ ਸਮਝ ਆਈ, ਅੰਧੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਚ ਚਾਨਣਾ ਚਾਹੀਦਾ ਹੈ, ਅੰਧੀਆਂ ਅੱਖਾਂ ਨਾਲ ਤੇ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ। ਮੈਂ ਕਿਹਾ ਠੀਕ ਕਹਿ ਰਿਹਾ। ਮੈਂ ਕਿਹਾ ਭਾਈ ਸਾਹਿਬ, ਤੁਸੀਂ ਤਾਂ ਬਹੁਤ ਵੱਡੀ ਗੱਲ ਕਰ ਦਿੱਤੀ ਜੋ ਮੇਰੀ ਸਮਝ ਚ ਨਹੀਂ ਸੀ। ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ, ਅੰਧੀ ਅੱਖਾਂ ਨਾਲ ਤੇ ਅੰਧੇਰਾ ਵੀ ਮਨੁੱਖ ਨਹੀਂ ਦੇਖ ਸਕਦਾ, ਤੇ ਜਿਸ ਨੂੰ ਅੰਧੇਰਾ ਦਿਖਾਈ ਦਿੰਦਾ ਹੈ ਉਹ ਅੰਧਾ ਨਹੀਂ, ਉਹ ਰੋਸ਼ਨੀ ਵੀ ਦੇਖ ਸਕਦਾ। ਜਿਸ ਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਵੇ, ਮੂਰਖ ਨਹੀਂ ਹੈ, ਸਿਆਣਾ। ਜਿਹਨੂੰ ਆਪਣੇ ਗੁਨਾਹ ਦਿਖਾਈ ਦੇਣ ਲੱਗ ਪੈਣ, ਇਹ ਬਹੁਤ ਦਿਨ ਤੱਕ ਗੁਨਾਹਗਾਰ ਨਹੀਂ ਰਹਿ ਸਕਦਾ, ਪੁਨੀਤ ਹੋ ਜਾਏਗਾ। ਜਿਸ ਨੂੰ ਆਪਣਾ ਅਗਿਆਨ ਦਿਖਾਈ ਦੇਣ ਲੱਗ ਪਏ, ਇਹ ਬਹੁਤ ਦਿਨ ਤੱਕ ਅਗਿਆਨੀ ਨਹੀਂ ਰਹਿ ਸਕਦਾ। ਪਰ ਆਪ ਸੁਣ ਕੇ ਹੈਰਾਨ ਹੋਵੋਗੇ, ਗੁਰਬਾਣੀ ਇਹ ਕਹਿੰਦੀ ਹੈ, ਬਹੁਤ ਸਾਰੀ ਦੁਨੀਆਂ ਨੂੰ ਆਪਣਾ ਅਗਿਆਨ ਨਹੀਂ ਦਿਖਾਈ ਦਿੰਦਾ, ਜੈਸੇ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਣ ਨਾ ਹੈ, ਅੰਧੇ ਸਹੀ ਨਾਨਕਾ ਜੋ ਖਸਮੋ ਗੁੱਥੇ ਜਾਣ। ਭੁੱਲ ਕੇ ਵੀ ਇਹਨਾਂ ਨੂੰ ਅੰਧਾ ਨਾ ਆਖੋ, ਜਿਨ੍ਹਾਂ ਦੀ ਅੱਖਾਂ ਇਹ ਦੋ ਨਹੀਂ ਨੇ, ਸੰਸਾਰ ਨਹੀਂ ਦਿਖਾਈ ਦਿੰਦਾ। ਅਸਲੀ ਅੰਧੇ ਉਹ ਨੇ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਦਿਖਾਈ ਦਿੰਦਾ, ਸੱਚ ਨਹੀਂ ਦਿਖਾਈ ਦਿੰਦਾ, ਅਸਲੀਅਤ ਦਾ ਕੋਈ ਪਤਾ ਨਹੀਂ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਗਿਆਨ ਦੀ ਪ੍ਰਾਪਤੀ ਹੀ ਭਗਵਾਨ ਦੀ ਪ੍ਰਾਪਤੀ ਹੈ, ਐਸਾ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ। ਪ੍ਰਥਮ ਕਰਮ ਕਾਂਡ, ਫਿਰ ਗਿਆਨ ਕਾਂਡ, ਫਿਰ ਉਪਾਸ਼ਨਾ ਕਾਂਡ, ਫਿਰ ਗਿਆਨ ਕਾਂਡ। ਗਿਆਨ ਦੀ ਪ੍ਰਾਪਤੀ ਮੰਜ਼ਿਲ ਦੀ ਪ੍ਰਾਪਤੀ ਹੈ, ਕਰਮ ਕਾਂਡ ਉਪਾਸ਼ਨਾ ਕਾਂਡ ਇਹ ਰਸਤੇ ਦੇ ਪੜਾਅ ਨੇ। ਇਸਲਾਮ ਦਾ ਜੋ ਮੈਂ ਅਧਿਐਨ ਕੀਤਾ, ਇਹ ਚਾਰ ਪੜਾਅ ਦੱਸਦੇ ਨੇ: ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਹਕੀਕਤ, ਸਚਾਈ, ਹੱਕ, ਸੱਚ। ਉਰਦੂ ਦਾ ਸੱਚ ਲਫ਼ਜ਼, ਸੰਸਕ੍ਰਿਤ ਦਾ ਸੱਤ, ਅਰਬੀ ਫਾਰਸੀ ਦਾ ਹਕੀਕਤ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਐ ਕਲਗੀਧਰ, ਤੁਸੀਂ ਤੇ ਹੱਕ ਹੋ ਭਾਵ ਸੱਚ ਹੋ, ਸੱਚ ਦੀ ਤਸਵੀਰ ਹੋ। ਤੁਹਾਨੂੰ ਵੇਖ ਕੇ ਸੱਚ ਦਾ ਪਤਾ ਚੱਲਦਾ ਹੈ, ਤੁਹਾਡੇ ਕੋਲ ਬੈਠ ਕੇ ਸੱਚ ਦਾ ਗਿਆਨ ਹੁੰਦਾ ਹੈ, ਤੁਹਾਨੂੰ ਮਿਲ ਕੇ ਸੱਚ ਦਾ ਪਤਾ ਚੱਲਦਾ ਹੈ। ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ ਹਕੀਕਤ ਤੱਕ ਪਹੁੰਚਣ ਵਾਸਤੇ, ਸੱਚ ਤੱਕ ਪਹੁੰਚਣ ਵਾਸਤੇ ਸੱਚ ਪਰਮਾਤਮਾ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੱਕ ਤੱਕ ਪਹੁੰਚਣ ਵਾਸਤੇ, ਹਕੀਕਤ ਤੱਕ ਪਹੁੰਚਣ ਵਾਸਤੇ, ਸੱਚ ਤੱਕ ਪਹੁੰਚਣ ਵਾਸਤੇ ਉਹ ਕਹਿੰਦੇ ਨੇ, ਪਹਿਲੇ ਸ਼ਰੀਅਤ, ਫਿਰ ਤਰੀਕਤ, ਫਿਰ ਮਾਰਫਤ, ਫਿਰ ਹਕੀਕਤ। ਗੁਰੂ ਨਾਨਕ ਕਹਿੰਦੇ ਨੇ, ਪਹਿਲੇ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, ਫਿਰ ਕਰਮ ਖੰਡ, ਫਿਰ ਸੱਚ ਖੰਡ। ਗੁਰੂ ਨਾਨਕ ਦੇ ਬੋਲ ਬੜੇ ਵਿਗਿਆਨਕ ਨੇ। ਸਰੀਰ ਪੰਜ ਤੱਤ ਦਾ ਪੁਤਲਾ, ਕਰਮ ਇੰਦਰੇ ਵੀ ਪੰਜ ਨੇ, ਗਿਆਨ ਇੰਦਰੇ ਵੀ ਪੰਜ ਨੇ। ਮੈਂ ਤੇ ਦੇਖ ਕੇ ਹੈਰਾਨ ਹੁੰਦਾ, ਹੱਥਾਂ ਪੈਰਾਂ ਦੀਆਂ ਉਂਗਲੀਆਂ ਵੀ ਪ੍ਰਭੂ ਨੇ ਪੰਜ ਪੰਜ ਹੀ ਬਣਾਏ ਹੈ। ਇਹ ਤੇ ਮੇਰੇ ਅਧਿਐਨ ਵਿਚ ਨਹੀਂ ਆਇਆ ਕਿ ਮੁਹੰਮਦ ਸਾਹਿਬ ਨੇ ਮੁਸਲਮਾਨ ਦੀ ਝੋਲੀ ਚ ਪੰਜ ਨਮਾਜ਼ਾਂ ਪਾਈਆਂ, ਛੇ ਨਮਾਜ਼ਾਂ ਵਾਸਤੇ ਵੀ ਕਹਿ ਸਕਦੇ ਸਨ, ਚਾਰ ਵਾਸਤੇ ਵੀ ਕਹਿ ਸਕਦੇ ਸਨ, ਪੰਜ। ਲੱਗਦਾ ਕਾਇਨਾਤ ਵਿਚ ਇਹ ਪੰਜਾਂ ਦੀ ਗਿਣਤੀ ਦਾ ਭਾਵ ਖਿਆਲ ਮੁਹੰਮਦ ਸਾਹਿਬ ਨੂੰ ਸੀ, ਜ਼ਰੂਰ ਸੀ। ਚਾਰ ਕਹਿ ਸਕਦੇ ਸਨ, ਤਿੰਨ ਕਹਿ ਸਕਦੇ ਸਨ, ਪੰਜ। ਹੈਰਾਨ ਹਾਂ ਮੈਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਖਾਲਸੇ ਦੀ ਸਾਜਨਾ ਕੀਤੀ, ਤਨ ਲਈ ਪੰਜ ਕਕਾਰ ਬਖਸ਼ੇ, ਮਨ ਲਈ ਪੰਜ ਬਾਣੀਆਂ ਦੀ ਰਹਿਤ ਬਖਸ਼ੇ। ਚਾਰ ਬਾਣੀਆਂ ਦਾ ਪਾਠ ਕਹਿ ਸਕਦੇ ਸਨ, ਤਿੰਨ ਦਾ ਕਹਿ ਸਕਦੇ ਸਨ, ਛੇ ਦਾ ਕਹਿ ਸਕਦੇ ਸਨ, ਪੰਜ। ਦੋ ਕਕਾਰ ਦੇ ਸਕਦੇ ਸਨ, ਅੱਠ ਕਕਾਰ ਦੇ ਸਕਦੇ ਸਨ, ਪੰਜ। ਔਰ ਗਜ਼ਬ ਦੀ ਗੱਲ, ਪੰਜ ਬਾਣੀਆਂ ਝੋਲੀ ਚ ਪਾਈਆਂ, ਪੰਜ ਕਕਾਰ ਝੋਲੀ ਦੇ ਚ ਪਾਏ, ਮੁਫ਼ਤ ਦੇ ਚ ਨਹੀਂ, ਪੰਜ ਸਿਰਾਂ ਦੀ ਮੰਗ ਕਰਕੇ। ਚਾਰ ਸਿਰਾਂ ਦੀ ਮੰਗ ਕਰ ਸਕਦੇ ਸਨ, ਤਿੰਨ ਸਿਰਾਂ ਦੀ ਮੰਗ ਕਰ ਸਕਦੇ ਸਨ, ਅੱਠ ਸਿਰਾਂ ਦੀ ਮੰਗ ਕਰ ਸਕਦੇ ਸਨ, ਪੰਜ ਕਿਉਂ ਕਹਿ ਰਹੇ ਹਨ? ਪੰਜਾਂ ਦੀ ਗਿਣਤੀ ਕਾਇਨਾਤ ਵਿਚ ਪ੍ਰਧਾਨ ਹੈ। ਮੈਂ ਇੱਕ ਦਫ਼ਾ ਦੁਹਰਾ ਦੇ, ਸਮਾਂ ਹੋ ਗਿਆ ਕਾਫ਼ੀ। ਤੱਤ ਪੰਜ ਨੇ, ਕਰਮ ਇੰਦਰੇ ਪੰਜ ਨੇ, ਗਿਆਨ ਇੰਦਰੇ ਪੰਜ ਨੇ, ਮਨੁੱਖ ਦੇ ਮੂਲ ਵਿਕਾਰ ਵੀ ਪੰਜ ਨੇ: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਜਿਹੜੀਆਂ ਪੰਜ ਬਾਣੀਆਂ ਦਾ ਨਿਤਨੇਮ ਹੈ, ਇਹ ਅਧਿਆਤਮਕ ਮਾਰਗ ਦੇ ਪੰਜ ਪੜਾਅ ਨੇ। ਇੱਕ ਇੱਕ ਪੜਾਅ ਦਾ ਮੈਂ ਸਮੇਂ ਦੇ ਮੁਤਾਬਕ ਤੁਹਾਡੇ ਸਾਹਮਣੇ ਰੋਜ਼ ਜ਼ਿਕਰ ਕਰਿਆ ਕਰਾਂਗਾ। 8 ਤਰੀਕ ਸਵੇਰੇ ਤੱਕ ਦਾਸ ਨੇ ਤੁਹਾਡੇ ਚਰਨ ਪਰਸਨੇ ਨੇ। ਪਹਿਲੀ ਬਾਣੀ ਜਪ। ਜਪਜੀ ਸਾਹਿਬ ਦੇ ਚ ਮੂਲ ਗੱਲ ਇਤਨੀ ਹੈ, ਜਪ ਕਿਸ ਦਾ ਕਰਨਾ, ਜਪ ਕਿਵੇਂ ਕਰਨਾ, ਔਰ ਜਪ ਕਦੋਂ ਕਰਨਾ, ਬਸ ਇਹੀ ਖੁਲਾਸਾ। ਜਪ ਕਰਦਿਆਂ ਕਰਦਿਆਂ ਜੋ ਦੂਸਰੀ ਸਟੇਜ ਬਣਦੀ ਉਹ ਜਾਪ ਹੈ, ਤੀਸਰੀ ਜੋ ਬਣਦੀ ਹੈ ਉਹ ਬੈਰਾਗ ਹੈ, ਸਵਈ ਹੈ, چوتھی جو بندی ہے وہ ارداس ہے چوپئی ہے، پنجویں جو ہے وہ پراپتی ہے آنند ہے، آنند بھیا میری مائے ستگرو میں پایا۔ اس مارگ دے تسی پاندی ہو یا نہیں، کیونکہ جو جپ کرتا ہے وہ پاندی ہے باقی نہیں، جڑا کرتا ہے انہوں سمجھ بھی ہوئے گی۔ اور میں اس مارگ دیاں جڑیاں کچھ وچاراں نے گرو بابے نے درج کیتیاں نے کل پھر شام نو تھوڑے سامنے کھولاں گا تاکہ پیاس پیدا ہو جائے اس سچ دی۔ تی پنکتی میں پھر دوہراواں، جپو تا ایکو ناما اور نرا فل کاما، سارے کم نسفل سمجھ لے اگر جپ نہیں ہے، سارے کم فضول سمجھ لے اگر جپ نہیں ہے۔ جپ مود ہے، پہلی بانی جپ ہے، پہلا کام ہی نہیں ہے بندے کو، مول کام ہی نہیں ہے۔ جپو تا ایکو ناما اور نرا فل کاما، جپ کیویں کرنا ہے، جپ کس دا کرنا ہے، جپ کدوں کرنا ہے، یہ سارا خلاصہ داس کل شام نو تھوڑے سامنے رکھن دی نمانی کوشش کرے گا۔ ہوں پورا سما ہو گیا، سماپتی بول چک دی شما۔ واہگرو جی کا خالصہ، واہگرو جی کی فتح۔